पंकज बंदन, पग पंकज बंदन। सिमरो अंगद दोख निकंदन, अमरदास गुर हृदय त्याहो, हृदय त्याहो। श्री गुरु रामदास गुण गावो, श्री अर्जन विघ्नन के नाशक, विघ्नन के नाशक। श्री हर गोविंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम केर पाला, परम केर पाला। श्री गुरु गोविंद सिंह विशाला, तरो तरा पर पुन पुन सीसा, पुन पुन सीसा। बंद हो बार बार जगदीशा, जिसमें है अमृत ज्ञान है, माणक भगत वैराग। श्री गुरु ग्रंथ साहिब उदत बंदो करे अनुराग, सतगुर मम बेरी कटहो निज बेरी पर चार। यह बेरी होए पाव सफल, बिन बेरी कर पार। एक अंकारा सतगुरु तेह प्रसाद सच होए, वाहे गुरु जी की फतेह, विघ्न विनाशन सोए। तन तन सच्चे पातशाह गरीब नवाज, दीन दुनिया दे मालक, चबर छत्र तख्त दे मालक, समर्थ गुरु, प्रतख गुरु, दीन दयाल कृपाल, अंतरजामी पूरन पार ब्रह्म परमेश्वर, वाहेगुरु अकाल पुरख स्वरूप सच्चे पातशाह, दासा गरीबां दी सदा ही इज्जत रखने वाले, दया करने वाले, मेहर करने वाले, बख्शिशां करने वाले, समर्थ गुरु, प्रतख गुरु, दीन दयाल कृपाल, अंतरजामी सच्चे पातशाह, महान सुखां दे दाते सच्चे पातशाह, तन तन अंतरजामी, हाजरा हजूर, जहरा जहूर, सर्ब कला भरपूर, चबर छत्र तख्त दे मालक, तन तन सतगुरु श्री गुरु ग्रंथ साहिब जी महाराज,
तन तन श्री गुरु ग्रंथ साहिब जी महाराज।
बड़े ही प्रेम दे नाल सब सिख संगत दोवें हाथ जोड़ के कहो जी, तन तन श्री गुरु ग्रंथ साहिब जी महाराज,
तन तन श्री गुरु ग्रंथ साहिब जी महाराज।
सच्चे पातशाह जी दी अपार कृपा रहमत बख्शिश होई है, आप जी संगतां बड़े प्रेम दे नाल सच्चे पातशाह जी दी हाजरी विच सजे हो, गुरबाणी जी दा रस भिन्ना कीर्तन आप जी ने गुरु सवारियां दे पासों सरवण कीता, सच्चे पातशाह जी ने अपार कृपा कीती। आप जी बड़े प्रेम दे नाल भाई जोगिंदर सिंह जी दे दोतरे पासों गुरबाणी दा कीर्तन तुसां सुणिया, तू दाता दातार तेरा दिता खावना, भगत जना कै संग पाप गवावना। गुरमुख सच्चे पातशाह महाराज की बाणी अगात बोध है जी, बंदा अपनी बुद्धि के नाल अर्थ करन लग्या ते बंदे की बुद्धि तो पहले ही फेर गई है जी। इत्थे जी कोई ये नहीं कह सकता भी जो मैं अर्थ कर रहा हूँ बिल्कुल ही ठीक ने जी, ये तो जिन्ना को कहते गुरु साहब ने मेहर करती जी, पर यह पंक्ति आम बंदियां नूं भी समझ आ जाती जी, जिहड़ा आप जी ने शब्द सरवण किया ना, तू दाता दातार तेरा दिता खावना, भगत जना कै संग पाप गवावना। यह पंक्ति आम जे बंदे नूं भी समझ आ जाती जी। पहली गल भगतान की संगत कीतियां बंदे दे पाप दूर होंदे, संगत जी बड़े बड़े जन्मां दे पाप ना जी बंदे दे अंदर कट्ठे होए पए जी, एक जन्म दे नहीं जी बड़े जन्मां दे पाप कट्ठे होए पए जी। भगतान की संगत कीतियां अंदर नाम जपण दा चाह पैदा हुंदा जी, बाणी पढ़न दा चाह पैदा हुंदा, गुरु जी दी हाजरी विच बैठण दा चाह पैदा हुंदा। भगतान की संगत कीतियां बंदे दे पाप लेंदे लेंदे लै जांदे जी, बड़े बड़े पामर पुरश पापी पुरश उस संगत विच आ गए, गुरमुखां महापुरखां दी उन्हां ने कीती संगत, ते गुरमुख उन्हां पापियां दे पाप धुप गए, तो पापी भी संती बन गए जी, पापे भी संती बन गए, जिन्हों लोग दैंत कहते ना जी, दैंत कौडा सतगुरु गुरु नानक साहब जी के किए दर्शन, तो कौडा दैंत ना रहा, तो कौडा संती बन गया जी। हाँ जी, सेवा सिमरन वाला जीवन हो गया जी, मलक भागो का जीवन सेवा सिमरन वाला गुरु जी ने कर दिता जी। सच्चे पातशाह गरीब नवाज जी कहते भगतान की संगत कीतियां बंदे के पाप दूर होंगे, संगत जी बंदा पापा करके भुल जाता जी, बड़े बड़े पाप हो जाते तो बंदा भुल बैठता जी, पर पाप नहीं तो मुकते जी, जे पाप ने ना जी वो नहीं मुकते जी। हाँ जी, भगतान की संगत कीतियां बंदे के पाप दूर होंगे, तो होर अगे चलीए भाई कान सिंह जी नाभा महान कोश में लिखते, वो कहें सिखा तन गुरु ग्रंथ साहब जी के हाथ जोड़ के दर्शन कर, तेरे पाप भी पुन्ना के रूप से बदल जाएंगे। कहने लगे दरअस परस किने गुरु ग्रंथ महाराज रुके, पाप जन्म अंतर के पुन रूप धारते। सो सच्चे पातशाह जी की पवित्र बाणी का कीर्तन आप जी ने बड़े प्रेम नाल भटंगी सिंह ने आप जी ने सरवण कराया जी। ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ। ਸੰਗਤ ਜੀ ਬੰਦੇ ਨੂੰ ਇੰਨੀ ਗੱਲ ਦਾ ਹੀ ਸਮਝ ਆ ਜਾਏ ਤੇ ਬੜਾ ਭਲਾ ਹੋ ਜਾਏ। ਸੱਚੀ ਗੱਲ ਇਹ ਹੈ ਕਿਉਂਕਿ ਅਸੀਂ ਦਿਨ ਰਾਤ ਇਸ ਲੈਨ ਵਿੱਚ ਵਿਚਰਨਾ ਤੇ ਅਸੀਂ ਵੇਖੀਦਾ ਜੀ ਬਹੁਤ ਸਾਰੇ ਧਾਰਮਿਕ ਪੁਰਸ਼ ਸੰਗਤ ਵਿੱਚ ਬੈਠ ਕੇ ਜਦੋਂ ਪ੍ਰਸ਼ਾਦਾ ਛਕਦੇ ਉਦੋਂ ਤੇ ਉਹ ਕਰਦੇ ਅਰਦਾਸ ਦੀ, ਪ੍ਰਸ਼ਾਦਾ ਛਕਣ ਲੱਗੇ ਜੀ। ਜਦੋਂ ਘਰ ਦੇ ਬੈਡ ਤੇ ਬੈਠੇ ਹੁੰਦੇ ਤੁਹਾਨੂੰ ਥਾਲ ਅੱਗੇ ਆਉਂਦਾ ਨਾ, ਜਦੋਂ ਡਾਇਰੈਕਟ ਕੰਮ ਸ਼ੁਰੂ ਹੋ ਜਾਂਦਾ ਜੀ, ਸਿੱਧਾ ਹੀ ਪ੍ਰਸ਼ਾਦਾ ਛਕਣ ਆਰੰਭ ਕਰ ਦਿੰਦੇ, ਉਦੋਂ ਵੀ ਉਹ ਅਰਦਾਸ ਕਰਦੇ ਜੀ। ਇੱਕ ਤਾਂ ਪਹਿਲੀ ਗੱਲ ਸੰਗਤ ਦਾ ਮਾਹੌਲ ਐਸਾ ਹੁੰਦਾ ਜੀ, ਸੰਗਤ ਵਿੱਚ ਬੈਠ ਕੇ ਬੰਦੇ ਨੂੰ ਇਹ ਚੇਤਾ ਹੁੰਦਾ ਵੀ ਇਹ ਲੰਗਰ ਹੈ ਗੁਰੂ ਕਾ ਤੇ ਛਕਣ ਤੋਂ ਪਹਿਲਾਂ ਅਰਦਾਸ ਕਰਨੀ ਹੈ ਜੀ। ਪਰ ਤੁਸੀਂ ਵੇਖ ਲਓ ਬਹੁਤ ਸਾਰੇ ਲੋਕ ਜਦੋਂ ਘਰ ਵਿੱਚ ਬੈਡ ਤੇ ਬੈਠੇ ਹੁੰਦੇ ਜੀ, ਪ੍ਰਸ਼ਾਦਾ ਅੱਗੇ ਆ ਜਾਂਦਾ ਤੇ ਪ੍ਰਸ਼ਾਦਾ ਛਕਣ ਪਹਿਲਾਂ ਅਰਦਾਸ ਨਹੀਂ ਉਹ ਕਰਦੇ ਜੀ। ਗੁਰੂ ਕਿਰਪਾ ਕਰੇ ਗੁਰਮੁਖੋ, ਜਦੋਂ ਪ੍ਰਸ਼ਾਦੇ ਦਾ ਥਾਲ ਅੱਗੇ ਆਵੇ ਦੋਵੇਂ ਹੱਥ ਜੋੜ ਕੇ ਮਾਲਕ ਦਾ ਸ਼ੁਕਰ ਕਰਿਆ ਕਰੋ ਜੀ। ਪੁਰਾਤਨ ਸਿੰਘਾਂ ਦੇ ਅੱਗੇ ਜਦੋਂ ਪ੍ਰਸ਼ਾਦਾ ਹੁੰਦਾ ਹੁੰਦਾ ਸੀ ਨਾ ਜੀ, ਉਹਨਾਂ ਹੱਥ ਜੋੜ ਕੇ ਕਹਿਣਾ ਤੂੰ ਪ੍ਰਸਾਦ ਹੈ, ਪਾਵੇ ਵਾਹਿਗੁਰੂ ਪ੍ਰਸ਼ਾਦਾ ਛਕਣ ਲੱਗੇ ਤੇਰੀ ਕਿਰਪਾ ਹੈ, ਤੇਰੀ ਕਿਰਪਾ ਹੈ। ਸਵਾਬ ਜੀ ਬੜੇ ਪਿਆਰ ਦੇ ਨਾਲ ਗੁਰਮੁਖਾਂ ਦੇ ਪਾਸੋਂ ਗੁਰਬਾਣੀ ਦਾ ਸ਼ਬਦ ਸਰਵਣ ਕਰ ਰਹੇ ਸੀ। ਤੂੰ ਦਾਤਾ ਦਾਤਾ ਵਾਹਿਗੁਰੂ, ਦਾਤਾ ਤੇ ਦਾਤਾ ਵੰਡਣ ਵਾਲਾ ਤੇ ਜਿੰਨੇ ਦੁਨੀਆਂ ਦੇ ਲੋਕ ਨੇ ਉਹਦਾ ਦਿੱਤਾ ਹੀ ਖਾ ਰਹੇ ਨੇ ਜੀ, ਉਹਦਾ ਦਿੱਤਾ ਖਾ ਰਹੇ। ਭਾਵੇਂ ਕੋਈ ਰੱਬ ਨੂੰ ਨਹੀਂ ਵੀ ਨਹੀਂ ਮੰਨਦਾ, ਰੱਬ ਤਾਂ ਵੀ ਉਹਨੂੰ ਦੇ ਰਿਹਾ ਜੀ। ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਸਵਾਬ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ, ਸਾਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ। ਸਾਡੇ ਮਹੱਲੇ ਵਾਲਿਆਂ ਦੇ ਤੇ ਬੜੇ ਚੰਗੇ ਭਾਗ ਨੇ ਜੀ, ਆਪਾਂ ਬੜੇ ਰਾਮ ਨਾਲ ਮਾਤਾ ਦੀ ਹਾਜ਼ਰੀ ਜਿੱਥੋਂ ਲਾਗੇ ਘਰ ਹੁੰਦਾ ਤੇ ਤੁਰ ਕੇ ਆ ਜਾਂਦੇ ਹਾਂ। ਇਹ ਗੁਰਮੁਖ ਪਿਆਰੇ ਪਹਿਲਾਂ ਵੀ ਇੱਥੋਂ ਗਏ ਸੀ, ਭਾਈ ਜੋਗਿੰਦਰ ਸਿੰਘ ਹੋਣੀ 2 ਦਿਨ ਪਹਿਲਾਂ, ਫਿਰ ਇਹਨਾਂ ਦਾ ਘਰ ਜੀ ਨਹੀਂ ਲੱਗਾ ਤਾਂ ਚੇਚਾ ਫਿਰ ਚੱਲ ਕੇ ਆਏ ਜੀ ਜਲੰਧਰੋਂ ਜੀ। ਤੇ ਪਹਿਲਾਂ ਤੇ ਗੱਡੀ ਦਾ ਪ੍ਰਬੰਧ ਨਾ ਹੋਵੇ ਤੇ ਖਿੱਚ ਇੰਨੀ ਕਹਿੰਦੇ ਕਿ ਮੈਂ ਸ਼ਾਮ ਦੀ ਕਥਾ ਦੀ ਹਾਜ਼ਰੀ ਭਰਨੀ, ਮੈਂ ਬੱਸ 'ਚ ਆ ਜਾਵਾਂ ਕਹਿਣ ਲੱਗੇ। ਤੇ ਸਾਹਮਣੇ ਹੱਥ ਜੋੜ ਕੇ ਬੈਠੇ ਭਾਈ ਹਰਦਿਆਲ ਸਿੰਘ ਜੀ, ਇਹ ਇੰਗਲੈਂਡ ਤੋਂ ਆਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ। ਬੜੇ ਪ੍ਰੇਮ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਫਿਰ ਕਹੋ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅਜੇ ਜ਼ੋਰ ਨਹੀਂ ਲੱਗਾ ਸਾਡਾ, ਫਿਰ ਆਖੋ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਸੁਣ ਰਹੇ ਹੋ ਸੰਗਤ ਜੀ। ਮਹਾਰਾਜ ਜੀ ਦੀ ਉਮਰ ਵੀ ਵੱਧ ਰਹੀ ਜੀ, ਮਹਾਰਾਜ ਦਾ ਪ੍ਰਤਾਪ ਵੀ ਦਿਨੋਂ ਦਿਨ ਵੱਧ ਰਿਹਾ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਵੀ ਦਿਨੋਂ ਦਿਨ ਵੱਧ ਰਿਹਾ ਤੇ ਮਹਾਰਾਜ ਦਾ ਬਲ ਤਾਕਤ ਵੀ ਵੱਧ ਰਹੀ ਹੈ ਜੀ। ਅੰਦਰ ਦਾ ਤੇਜ ਪ੍ਰਤਾਪ ਵੱਧ ਰਿਹਾ, ਅੰਦਰ ਨਾਮ ਜਪਣ ਵਾਲਾ ਜਿਹੜਾ ਰਸ ਹੈ ਉਹ ਦਿਨੋਂ ਦਿਨ ਵੱਧ ਰਿਹਾ ਜੀ। ਤੇ ਸੰਗਤ ਜੀ ਕੱਲ੍ਹ ਤੁਸੀਂ ਸਰਵਣ ਕੀਤਾ, ਗੁਰੂ ਸਾਹਿਬ ਨੇ ਚੇਚਾ ਲਾਹੌਰ ਤੋਂ ਧਨੁਸ਼ ਮੰਗਾਇਆ ਜੀ ਤੀਰਾਂ ਦਾ ਅਭਿਆਸ ਕਰਨ ਲਈ ਜੀ। ਮਹਾਰਾਜ ਤੀਰ ਚਲਾਉਂਦੇ ਨੇ ਸੱਚੇ ਪਾਤਸ਼ਾਹ, 10.5 ਸਾਲਾਂ ਦੀ ਗੁਰੂ ਜੀ ਦੀ ਆਰਜੂ ਹੋ ਗਈ ਤੇ ਤੀਰਾਂ ਦਾ ਅਭਿਆਸ ਕਰਨ, ਬੰਦੂਕਾਂ ਦਾ ਅਭਿਆਸ ਕਰਨ, ਘੋੜਿਆਂ ਦਾ ਅਭਿਆਸ ਕਰਨ, ਘੋੜਸਵਾਰੀ ਦਾ ਜੀ। ਇੱਥੋਂ ਤੱਕ ਬੜੇ ਥੋੜੇ ਦਿਨਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਨਾਲ ਬੜੀ ਵੱਡੀ ਫੌਜ ਤਿਆਰ ਕਰ ਲਈ ਜੀ। ਥੋੜੇ ਜਿਹੇ ਦਿਨਾਂ 'ਚ ਜੀ ਬੇਬੀ ਵੀਰੋ ਜੀ ਦੇ 5 ਪੁੱਤਰ ਸਨ ਜੀ, 5 ਪੁੱਤਰ ਦਸਵੇਂ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਆ ਗਏ। ਮਹਾਰਾਜ ਅਸੀਂ ਤੁਹਾਡੇ ਲਾਗੇ ਰਹਿਣਾ ਜੀ ਸਦਾ ਜੀ। ਜਾਤੀ ਮਲਕ ਬ੍ਰਾਹਮਣ ਹਨ, ਉਹਨਾਂ ਦਾ ਅੱਗੋਂ ਪੁੱਤਰ ਦਇਆ ਰਾਮ ਜੀ, ਉਹ ਵੀ ਦਸਵੇਂ ਪਾਤਸ਼ਾਹ ਜੀ ਦੀ ਹਾਜ਼ਰੀ 'ਚ ਆ ਗਏ। ਮਹਾਰਾਜ ਅਸੀਂ ਤੁਹਾਡੇ ਲਾਗੇ ਰਹਿਣਾ ਜੀ। ਹੋਰ 6ਵੇਂ ਪਾਤਸ਼ਾਹ ਦੇ ਨਾਲ ਜਿਹੜੇ ਸਿੱਖ ਸਨ ਨਾ ਜੀ, ਗਾਂ ਉਹਨਾਂ ਸਿੱਖਾਂ ਦੇ ਪੁੱਤਰ ਪੋਤਰੇ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ ਜੀ। ਤੇ ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ, ਕਈਆਂ ਦੇ ਖਾਨਦਾਨ ਵਿੱਚ ਗੁਰੂ ਕੀ ਸਿੱਖੀ ਤੁਰ ਜਾ ਰਹੀ ਸੀਗੀ ਜੀ। ਤੁਸੀਂ ਮਤੀ ਦਾਸ ਜੀ ਦਾ ਪ੍ਰਸੰਗ ਸਰਵਣ ਕੀਤਾ, ਭਾਈ ਦਿਆਲਾ ਜੀ ਦਾ ਪ੍ਰਸੰਗ ਸਰਵਣ ਕੀਤਾ, ਭਾਈ ਸਤੀ ਦਾਸ ਜੀ ਦੇ ਪ੍ਰਸੰਗ ਸੁਣੇ, ਇਹ ਉਹ ਸਿੱਖ ਨੇ ਜਿਨ੍ਹਾਂ ਦੇ ਖਾਨਦਾਨ ਵਿੱਚ ਗੁਰੂ ਕੀ ਸਿੱਖੀ ਚੱਲਦੀ ਆ ਰਹੀ ਹੈ ਜੀ। ਤੇ ਬੜੀ ਖੁਸ਼ੀ ਹੁੰਦੀ ਜੀ ਜਦੋਂ ਕਿਸੇ ਦਾ ਦਾਦਾ ਵੀ ਆ ਕੇ ਬੈਠਾ ਹੋਵੇ ਤੇ ਬਾਪ ਵੀ ਬੈਠਾ ਹੋਵੇ ਤੇ ਗਾਂ ਪੋਤਰਾ ਵੀ ਬੈਠਾ ਹੋਵੇ ਜੀ ਉੱਥੇ ਜੀ, ਮਤਲਬ 3 ਪੀੜ੍ਹੀਆਂ ਤੇ ਇਕੱਠੀਆਂ ਗੁਰੂ ਦੀ ਹਾਜ਼ਰੀ 'ਚ ਬੈਠੀਆਂ ਜੀ। ਹਾਂਜੀ, ਮਹਾਰਾਜ ਦੇ ਦਰ ਦੇ ਕੀਰਤਨੀਆਂ ਨੇ ਜੀ ਭਾਈ ਦਵਿੰਦਰ ਸਿੰਘ ਜੀ, ਤੇ ਤਕਰੀਬਨ ਮੈਨੂੰ ਉਹਨਾਂ ਦੇ ਦਰਸ਼ਨ ਹੁੰਦੇ ਜੀ ਹਰ ਬੁੱਧਵਾਰ। ਤੇ ਸੰਗਤ ਜੀ, ਉਹ ਉਹਨਾਂ ਦੇ ਗਾਂ ਵੱਡੇ ਦਾਦਾ ਵੀ ਬੱਚਿਆਂ ਦਾ ਕੀਰਤਨ ਕਰਦਾ ਜੀ, ਗਾਂ ਬਾਪ ਵੀ ਤੇ ਗਾਂ ਅਗੋਂ ਪੋਤਰੇ ਵੀ ਜੀ। ਇਹਦਾ ਮਤਲਬ ਜਿਹੜਾ ਕੀਰਤਨ ਹੈ ਉਹ ਖਾਨਦਾਨ ਵਿੱਚ ਤੁਰਿਆ ਆ ਰਿਹਾ ਜੀ। ਮਹਾਰਾਜ ਦੀ ਬਖਸ਼ਿਸ਼ ਹੋਵੇ ਤੇ ਸਿੱਖੀ ਖਾਨਦਾਨ ਵਿੱਚੋਂ ਬੰਦੇ ਨੂੰ ਪ੍ਰਾਪਤ ਹੋ ਜਾਂਦੀ ਜੀ। ਤੇ ਦੂਜੇ ਪਾਸੇ ਇਹ ਵੀ ਗੱਲ ਹੈਗੀ ਹੈ, ਗਾਂ ਖਾਨਦਾਨ ਵਿੱਚੋਂ ਕਿਸੇ ਨੂੰ ਸਿੱਖੀ ਦਾ ਨਾਮ ਵੀ ਨਾ ਪਤਾ ਹੋਵੇ ਤੇ ਬੰਦਾ ਉਹਦੇ ਵਿੱਚ ਵੀ ਸਿੱਖ ਬਣ ਜਾਏ ਤੇ ਬੜੀ ਤਰੱਕੀ ਪ੍ਰਾਪਤ ਕਰ ਸਕਦਾ ਜੀ। ਗੱਲ ਤੇ ਗੁਰੂ ਜੀ ਦੀ ਮਿਹਰ ਹੈ ਸੰਗਤ ਜੀ, ਸਿੱਖੀ ਗੁਰੂ ਜੀ ਦੀ ਬੜੀ ਵੱਡੀ ਦਾਤ ਹੈ। ਜਿਨ੍ਹਾਂ ਨੂੰ ਪਰਿਵਾਰਾਂ ਵਿੱਚੋਂ ਸਿੱਖੀ ਮਿਲੀ ਉਹ ਗੁਰੂ ਜੀ ਦਾ ਬੇਅੰਤ ਸ਼ੁਕਰ ਕਰਿਆ ਕਰਨ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਸਿੱਖਾਂ ਦੇ ਘਰ ਵਿੱਚ ਜਨਮ ਬਖਸ਼ਿਸ਼ ਕੀਤਾ ਜੀ। ਦਸਵੇਂ ਪਾਤਸ਼ਾਹ ਮਹਾਰਾਜ ਬੈਠੇ ਤੇ ਇੱਕ ਸਿੱਖ ਮਹਾਰਾਜ ਕੋ ਆਇਆ ਜੀ, ਬੜਾ ਅਮੀਰ ਜੀ। ਤੇ ਲਾਗੇ ਇੱਕ ਹੋਰ ਸਿੱਖ ਬੈਠਾ ਹੈਗਾ ਜੀ, ਉਹ ਆਮ ਹੀ ਬੰਦਿਆਂ ਦਾ ਸੁਭਾਅ ਜੀ, ਜਿਹੜਾ ਬਹੁਤਾ ਪੈਸਿਆਂ ਵਾਲਾ ਨੂੰ ਕਹਿ ਦਿੰਦੇ ਸੀ ਇੱਥੇ ਬੜੀ ਕਿਰਪਾ ਹੈ ਜੀ, ਉਹ ਇਸੇ ਤਰ੍ਹਾਂ ਲਾਗੋ ਸਿੱਖ ਕਹਿਣ ਲੱਗਾ ਮਹਾਰਾਜ ਇਹਦੇ ਤੇ ਬੜੀ ਕਿਰਪਾ। ਮਹਾਰਾਜ ਕਹਿਣ ਲੱਗੇ ਕਾਹਦੀ? ਕਹਿਣ ਲੱਗਾ ਮਹਾਰਾਜ ਇਹਦੇ ਕੋਲ ਤੁਹਾਨੂੰ ਪਦਾਰਥ ਬਹੁਤ ਹੈ। ਹੈ ਤੇ ਚਲੋ ਇਹ ਵੀ ਰੱਬ ਦੀ ਕਿਰਪਾ ਹੀ ਆ ਜੀ, ਐਸੀ ਗੱਲ ਨਹੀਂ ਹੈ। ਜਿਹੇ ਪ੍ਰਸਾਦ ਪਾਠ ਪਟੰਬਰ ਹੰਡਾਵਾ ਹੈ, ਜਿਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਤੂੰ ਸੋਹਣੇ ਕੱਪੜੇ ਪਾ ਕੇ ਬੈਠਾ ਨੂੰ ਯਾਦ ਕਰਿਆ ਕਰ ਜੀ, ਇਹਦਾ ਮਤਲਬ ਸੋਹਣੇ ਕੱਪੜੇ ਵੀ ਵਾਹਿਗੁਰੂ ਦੀ ਕਿਰਪਾ ਹੈ, ਮਾੜੀ ਗੱਲ ਨਹੀਂ ਹੈਗੀ ਜੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ, ਸਭ ਤੋਂ ਵੱਡੀ ਕਿਰਪਾ ਪਤਾ ਕੀ ਹੈ? ਮਨੁੱਖਾ ਸਰੀਰ ਮਿਲਣਾ ਕਹਿਣ ਲੱਗੇ, ਇਹ ਰੱਬ ਦੀ ਕਿਰਪਾ ਹੀ ਹੈ ਮਨੁੱਖਾ ਸਰੀਰ ਮਿਲਣਾ। ਉਹਦੇ ਤੋਂ ਹੋਰ ਵੱਡੀ ਕਿਰਪਾ ਕੀ ਹੈ? ਜਿੱਥੇ ਮਨੁੱਖਾ ਸਰੀਰ ਮਿਲਿਆ ਉੱਥੇ ਕਹਿਣ ਲੱਗੇ ਗੁਰੂ ਕੀ ਸਿੱਖੀ ਵਿੱਚ ਜਨਮ ਮਿਲ ਜਾਣਾ ਕਹਿਣ ਲੱਗੇ। ਉਹਦੇ ਤੋਂ ਹੋਰ ਵੀ ਇੱਕ ਉਹ ਚੁੱਪੀ ਬੈਠੇ ਰਹਿਣ ਦਾ ਜੀ, ਉਹਨਾਂ ਦਾ ਤਾਂ ਵੀ ਅਸਰ ਪੈ ਜਾਂਦਾ ਜੀ। ਮਹਾਰਾਜ ਦੇ ਦਰਸ਼ਨ ਕਰਕੇ ਵੀ ਸਿੱਖ ਬਣਦੇ, ਇੱਥੋਂ ਤੱਕ ਬਹੁਤ ਸਾਰੀਆਂ ਸੰਗਤਾਂ ਉਹਨਾਂ ਫੁਰਨਾ ਬਣਾਇਆ ਵੀ ਹੁਣ ਅਨੰਦਪੁਰ ਸਾਹਿਬ ਵਿੱਚੋਂ ਨਹੀਂ ਜਾਣਾ, ਮਹਾਰਾਜ ਦੇ ਦਰਸ਼ਨ ਕਰਕੇ ਸੁੱਖ ਲੈਣਾ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ। ਵੇਖੋ ਭਾਗਾਂ ਵਾਲੇ ਸਿੱਖ ਨਾਲੇ ਤੇ ਛੱਕਦੇ ਲੰਗਰ ਰੱਜ ਕੇ, ਨਾਲੇ ਤੀਰਾਂ ਦਾ ਅਭਿਆਸ ਵੇਖਦੇ, ਨਾਲੇ ਜੰਗ ਯੁੱਧ ਦਾ ਅਭਿਆਸ ਵੇਖਦੇ, ਤੇ ਨਾਲੇ ਸੱਚੇ ਸਤਿਗੁਰੂ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੇ ਨਾਲ ਨਾਲ ਜੀ। ਮਾਫ਼ ਕਰਿਓ, ਤੁਸੀਂ ਸੋਹਣੇ ਤੇ ਮੋਹਣੇ ਦੀ ਕਥਾ ਸੁਣੀ ਸੰਗਤ ਜੀ, ਬਸ ਉਹਨਾਂ ਦੇ ਕੰਨਾਂ 'ਚ ਇੱਕ ਗੱਲ ਪੈ ਗਈ ਵੀ ਇੰਜ ਨਹੀਂ ਦਰਸ਼ਨ ਦੇਣ ਲੱਗਾ ਜੀ। ਦਸਵੇਂ ਪਾਤਸ਼ਾਹ ਦੇ ਉਸ ਦਿਨ ਤੋਂ ਬਾਅਦ ਦਰਸ਼ਨਾਂ ਲਈ ਉਹ ਤਰਸਦੇ ਰਹੇ, ਤੇ ਅਖੀਰ ਜਾ ਕੇ ਜਦੋਂ ਬਹੁਤ ਵੱਡੀ ਪ੍ਰੀਖਿਆ ਵਿੱਚੋਂ ਉਹ ਪਾਸ ਹੋਏ ਨਾ, ਤੇ ਫਿਰ ਜਾ ਕੇ ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਹੋਏ ਜੀ। ਕਿਸੇ ਦਿਨ ਖੁੱਲ੍ਹਾ ਸਮਾਂ ਹੋਏਗਾ ਤਾਂ ਆਪਾਂ ਫਿਰ ਸੋਹਣੇ ਮੋਹਣੇ ਦਾ ਜੀਵਨ ਵਿਚਾਰਾਂਗੇ ਜੀ, ਗੁਰੂ ਦੇ ਦਰਸ਼ਨ ਕੀ ਹੈਗੇ ਜੀ। ਬਸ ਉਹਨਾਂ ਦੇ ਕੰਨਾਂ 'ਚ ਇੱਕੋ ਗੱਲ ਹੀ ਗੂੰਜਦੀ ਰਹਿਣੀ ਵੀ ਇੰਜ ਨਹੀਂ ਤੇ ਦਰਸ਼ਨ ਦੇਣ ਲੱਗਾ ਜੀ। ਉੱਤੋਂ ਫਿਰ ਗੁਰੂ ਸਾਹਿਬ ਨੇ ਵੀ ਮੁੱਖੋਂ ਮੈਸੇਜ ਕਲਾ ਦਿੱਤਾ ਵੀ ਇੰਜ ਨਹੀਂ ਤੇ ਦਰਸ਼ਨ ਦੇਣ ਲੱਗਾ। ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਬੜਾ ਕੁਝ ਕੀਤਾ ਜੀ। ਅਨੰਦਪੁਰ ਸਾਹਿਬ ਵਿੱਚ ਰਹਿ ਕੇ ਉਹਨਾਂ ਨੂੰ ਗੁਰੂ ਦੇ ਦਰਸ਼ਨ ਨਹੀਂ ਸੀ ਹੁੰਦੇ, ਦਰਸ਼ਨ ਕਰਨ ਵਾਸਤੇ ਸੋਹਣੇ ਤੇ ਮੋਹਣੇ ਨੇ ਬਹੁਤ ਕੁਝ ਕੀਤਾ ਜੀ। ਤੇ ਜਿਸ ਦਿਨ ਦਰਸ਼ਨ ਹੋਏ ਨਾ ਜੀ, ਉਸ ਦਿਨ ਬੇਹੋਸ਼ ਪਏ ਜੀ ਉਹ, ਤੇ ਅੱਜ ਮਹਾਰਾਜ ਆ ਗਏ ਤੇ ਦਰਸ਼ਨ ਕਰਨ ਵਾਲੇ ਨਹੀਂ ਸੀ ਹੈਗੇ ਜੀ। ਫਿਰ ਮਹਾਰਾਜ ਨੇ ਦੋਵਾਂ ਦਾ ਸਿਰ ਰੱਖਿਆ ਆਪਣੀ ਗੋਦੀ 'ਚ, ਤੇ ਲਾਗੇ ਮਾਤਾ ਦੀ ਮਾਤਾ ਸੁੰਦਰੀ ਜੀ ਨੇ ਹੱਥ ਦੱਸੇ ਜੀ ਉਹਨਾਂ ਦੇ ਜੀ। ਹੋਸ਼ ਵਿੱਚ ਲਿਆਂਦਾ ਤੇ ਕਹਿਣ ਲੱਗੇ, ਵੇਖੋ ਅੱਜ ਕੈਸਾ ਸਮਾਂ, ਇਹ ਪਹਿਲਾਂ ਦਰਸ਼ਨਾਂ ਨੂੰ ਤਰਸਦੇ ਸੀ ਤੇ ਇਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਅੱਜ ਦਰਸ਼ਨ ਦੇਣ ਵਾਲਾ ਆਇਆ ਤੇ ਬੇਹੋਸ਼ ਬੈਠੇ ਨੇ ਕਹਿਣ ਲੱਗੇ, ਬੇਹੋਸ਼ ਪਏ ਜੀ। ਤੇ ਸੰਗਤ ਜੀ ਜਦੋਂ ਉਹਨਾਂ ਨੂੰ ਦਰਸ਼ਨ ਹੋਏ, ਇਹਨਾਂ ਬੈਰਾਗ ਕੀਤਾ ਉਹਨਾਂ ਨੇ। ਸੋ ਗੁਰੂ ਜੀ ਦੇ ਦਰਸ਼ਨ ਵੀ ਕਿਤੇ ਛੋਟੀ ਗੱਲ ਨਹੀਂ ਹੈਗੀ, ਇਹ ਗੱਲ ਨੂੰ ਆਮ ਨਾ ਸਮਝੋ, ਸਾਡੇ ਵੱਡੇ ਭਾਗ ਨੇ, ਆਪਾਂ ਬੜੇ ਆਰਾਮ ਨਾਲ ਗੁਰੂ ਜੀ ਦੀ ਹਾਜ਼ਰੀ ਵਿੱਚ ਆ ਕੇ ਬਹਿ ਜਾਂਦੇ ਜੀ। ਸੰਗਤਾਂ ਨਾਲੇ ਤੇ ਛੱਕਦੀਆਂ ਲੰਗਰ, ਨਾਲੇ ਸੱਚੇ ਪਾਤਸ਼ਾਹ ਜੀ ਦਾ ਜੰਗ ਦੁੱਧ ਦਾ ਅਭਿਆਸ ਵੇਖਦੀਆਂ ਤੇ ਨਾਲੇ ਗੁਰੂ ਜੀ ਦੇ ਖੁੱਲੇ ਦਰਸ਼ਨ ਕਰਦੀਆਂ ਜੀ। ਆਓ ਪੰਕਤੀ ਪੜ੍ਹ ਕੇ ਅੱਜ ਦੀ ਕਥਾ ਆਰੰਭ ਕਰੀਏ। ਬੜੇ ਪ੍ਰੇਮ ਨਾਲ ਸਾਰੀ ਸੰਗਤ ਆਖੋ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ,
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਜਪੋ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ,
ਗੁਰ ਕੇ ਚਰਨ ਤੋਏ ਤੋਏ ਪੀਵਾ,
ਗੁਰ ਕੇ ਚਰਨ
ਵਾਹਿਗੁਰੂ ਸਾਹਿਬ ਜੀ। ਇਸੀ ਰੀਤ ਸਿੱਖ ਸੰਗਤਾਂ ਨਿਤ ਪ੍ਰਤ ਦਰਸ਼ਨ ਆਏ,
ਇਸੇ ਰੀਤ ਦੇ ਨਾਲ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਹਰ ਰੋਜ਼ ਹੀ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਨੇ। ਦਸਵੇਂ ਪਾਤਸ਼ਾਹ ਜੀ ਦੀ ਜਿਹੜੀ ਸਰੀਰਕ ਉਮਰ ਸਾਢੇ ਕੁ 10 ਸਾਲਾਂ ਦੀ ਹੋ ਚੁੱਕੀ ਹੈ।
ਹਾਂਜੀ, ਦੇਸ਼ ਵਿਦੇਸ਼ਨ ਕੇ ਬਿਖੈ ਜਿਉਂ ਜਿਉਂ ਸੁਧ ਕੁਰ ਜਾਏ,
ਕੇਵਲ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪੰਜਾਬ ਤੋਂ ਹੀ ਨਹੀਂ ਆਉਂਦੀ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਪਤਾ ਨਹੀਂ ਕਿੰਨਿਆਂ ਕੁ ਦੇਸ਼ਾਂ ਤੋਂ ਸੰਗਤ ਉੱਥੇ ਆਉਂਦੀ ਹੈ ਜੀ। ਜਦੋਂ ਮੈਂ ਬੋਲ ਪੜ੍ਹਦੇ ਸਨ ਅੱਤਾ ਪਿਆ ਬਹਿ ਕੇ, ਤੇ ਮੈਂ ਨਾਲ ਨਾਲ ਸ਼ੁਕਰ ਕਰੀ ਜਾਵਾਂ ਸੱਚੇ ਪਾਤਸ਼ਾਹ ਗਰੀਬ ਨਵਾਜ਼, ਜਿੱਥੇ ਤੁਸੀਂ ਬੈਠੇ ਹੋ ਤੇ ਸੰਗਤਾਂ ਕਿਉਂ ਉਹਨਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ ਹੈ। ਮਹਾਰਾਜ ਜਿੱਥੇ ਤੁਹਾਡੀ ਕਥਾ ਸੁਣਾਉਂਦੇ ਉੱਥੇ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੀ ਹੈ, ਤੇ ਜਿੱਥੇ ਤੁਸੀਂ ਆਪ ਬੈਠੇ ਹੋ ਤੇ ਕਿਉਂ ਨਹੀਂ ਸੰਗਤ ਆਏਗੀ ਜੀ। ਹਾਂਜੀ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਦਸਵੇਂ ਪਾਤਸ਼ਾਹ ਮਹਾਰਾਜ ਦੀ ਹਾਜ਼ਰੀ ਵਿੱਚ ਆ ਰਹੀ ਹੈ ਜੀ।
ਹਾਂਜੀ, ਰਾਮ ਕੋਇਰ ਭਗਤ ਸ਼ੁਭ ਕਥਾ,
ਭਾਈ ਰਾਮ ਕੋਇਰ ਜੀ ਸਿੱਖਾਂ ਨੂੰ ਇਹ ਕਥਾ ਸੁਣਾਉਂਦੇ ਹੁੰਦੇ ਸੀਗੇ, ਜਿਹੜੇ ਅੰਮ੍ਰਿਤ ਛਕੇ ਬਾਅਦ ਵਿੱਚ ਭਾਈ ਗੁਰਬਖਸ਼ ਸਿੰਘ ਜੀ ਬਣੇ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਵਿੱਚੋਂ ਸਨ ਜੀ ਉਹ ਜੀ, ਜਿਨ੍ਹਾਂ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਸਜਾਇਆ ਸੀਗਾ ਜੀ। ਉਹ ਰਮਦਾਸ ਵਿੱਚ ਕਥਾ ਕਰ ਰਹੇ ਸਨ ਜੀ। ਉਹਨਾਂ ਗ੍ਰੰਥਾਂ ਤੋਂ ਹੀ ਸਿੱਖਾਂ ਨੇ ਵਾਹਿਗੁਰੂ ਭਾਈ ਸਾਹਿਬ ਦੇ ਮੁੱਖੋਂ ਕਥਾ ਸੁਣ ਕੇ ਨਾ ਸਿੱਖ ਲਿਖੀ ਗਏ। ਉਹ ਲਿਖੀ ਹੋਈ ਕਥਾ ਤੋਂ ਭਾਈ ਸੰਤੋਖ ਸਿੰਘ ਜੀ ਨੇ ਅੱਗੋਂ ਸ੍ਰੀ ਗੁਰਪ੍ਰਤਾਪ ਸੂਰ ਗ੍ਰੰਥ ਲਿਖਿਆ ਜੀ। ਭਾਈ ਰਾਮ ਕੋਇਰ ਜੀ ਸਿੱਖਾਂ ਨੂੰ ਕਥਾ ਸੁਣਾ ਰਹੇ ਨੇ।
ਹਾਂਜੀ, ਸ਼੍ਰੋਤਾ ਸੁਣੋ ਗੁਰਨ ਕੀ ਜਥਾ,
ਤੇ ਭਾਈ ਰਾਮ ਕੋਇਰ ਜੀ ਕਹਿੰਦੇ ਕਥਾ ਸੁਣਨ ਵਾਲਿਓ, ਬੜੇ ਪ੍ਰੇਮ ਨਾਲ ਗੁਰੂ ਜੀ ਦੀ ਕਥਾ ਸੁਣਾਉਂਦੇ। ਭਾਈ ਰਾਮ ਕੋਇਰ ਜੀ ਦੀ ਰਸਨਾ 'ਚ ਰਸ ਇਹਨਾਂ ਸੀਗਾ ਜੀ, ਉਹ ਜਦੋਂ ਕਥਾ ਕਰਦੇ ਹੁੰਦੇ ਸੀ ਸਿੱਧਾ ਗੁਰੂ ਜੀ ਦੇ ਦਰਸ਼ਨ ਹੀ ਹੁੰਦੇ ਹੁੰਦੇ ਸੀਗੇ ਸੰਗਤ ਨੂੰ ਜੀ। ਭਾਈ ਰਾਮ ਕੋਇਰ ਜੀ ਕਹਿੰਦੇ ਕਥਾ ਸੁਣੋ ਗੁਰੂ ਸਾਹਿਬ ਜੀ ਦੀ।
ਹਾਂਜੀ, ਮੁਕੋ ਨਿਕਟ ਆਪਣੇ ਰੱਖਾ,
ਭਾਈ ਰਾਮ ਕੋਇਰ ਜੀ ਸਿੰਘਾਂ ਨੂੰ ਦੱਸ ਰਹੇ, ਕਹਿਣ ਲੱਗੇ ਮੈਨੂੰ ਦਸਵੇਂ ਪਾਤਸ਼ਾਹ ਨੇ ਆਪਣੇ ਕੋਲ ਹੀ ਰੱਖ ਲਿਆ ਸੀਗਾ ਕਹਿਣ ਲੱਗੇ। ਹੁਣ ਮਹਾਰਾਜ ਦੀ ਉਮਰ ਅਸੀਂ 9 ਸਾਲਾਂ ਦੀ, ਇਹਨਾਂ ਦੀ ਉਮਰ ਸੀ 4 ਸਾਲਾਂ ਦੀ ਜੀ, ਜਦੋਂ ਗੁਰਤਾ ਗੱਦੀ ਦਾ ਤਿਲਕ ਰੱਖਿਆ। ਸੰਗਤ ਜੀ ਪਿਆਰ ਤੁਰੋਂ ਹੀ ਹੁੰਦੇ ਜੀ, ਤੁਰੋਂ ਹੀ ਜੀ। ਹਾਂਜੀ, ਨਹੀਂ ਤੇ ਮਹਾਰਾਜ 9 ਸਾਲਾਂ ਦੀ ਉਮਰ ਤੇ ਇਹਨਾਂ ਦੀ 4 ਸਾਲਾਂ ਦੀ ਉਮਰ ਪਿਆਰ ਬਣਨ ਦਾ ਕੰਮ ਹੀ ਨਹੀਂ ਕੋਈ ਹੈਗਾ ਜੀ, ਪਰ ਇਹ ਪਿਆਰ ਤੁਰੋਂ ਸੀਗੇ ਜੀ। ਮਹਾਰਾਜ ਨੇ ਰਾਮ ਕੋਇਰ ਜੀ ਕਹਿੰਦੇ ਮੈਨੂੰ ਆਪਣੇ ਕੋਲ ਹੀ ਰੱਖਿਆ ਸੀਗਾ ਦਸਵੇਂ ਪਾਤਸ਼ਾਹ ਨੇ।
ਹਾਂਜੀ, ਕਿਰਪਾ ਕਰਹਿ ਲਖ ਮਮ ਅਭਿਲਾਖਾ,
ਕਿਰਪਾ ਕਰਕੇ ਮੇਰੇ ਤੇ ਸੱਚੇ ਪਾਤਸ਼ਾਹ ਨੇ ਮੈਨੂੰ ਆਪਣੇ ਕੋਲ ਰੱਖਿਆ ਸੀਗਾ।
ਹਾਂਜੀ, ਕਬ ਕਬ ਮੈਂ ਗਮਨੋਂ ਨਿਜ ਗ੍ਰਾਮੋਂ,
ਰਾਮ ਕੋਇਰ ਜੀ ਦੱਸ ਰਹੇ ਕਹਿਣ ਲੱਗੇ ਸਿੰਘੋ ਮੈਨੂੰ ਕਦੀ ਕਦੀ ਛੁੱਟੀ ਮਿਲਦੀ ਹੁੰਦੀ ਸੀ ਕਹਿਣ ਲੱਗੇ, ਇਹ ਵੱਡੇ ਪੁਰਸ਼ਾਂ ਦੇ ਨਾਲ ਰਹਿਣਾ ਵੀ ਸੌਖੀ ਗੱਲ ਨਹੀਂ ਹੈਗੀ ਜੀ। ਮੈਨੂੰ ਕਦੀ ਕਦੀ ਮਹਾਰਾਜ ਸੱਚੇ ਪਾਤਸ਼ਾਹ ਛੁੱਟੀ ਦਿੰਦੇ ਹੁੰਦੇ ਸੀਗੇ।
ਹਾਂਜੀ, ਸੰਗਤ ਹਮਰੀ ਆਏ ਸੋ ਗ੍ਰਾਮੋਂ,
ਸੰਗਤ ਪਿੰਡ ਵਿੱਚ ਆ ਜਾਂਦੀ ਹੁੰਦੀ ਸੀਗੀ। ਹਾਂਜੀ, ਜਿਹੜੀ ਸਾਡੇ ਨਾਲ ਜਾਂਦੀ ਸੀਗੀ, ਪਰ ਮੈਨੂੰ ਕਦੀ ਕਦੀ ਗੁਰੂ ਸਾਹਿਬ ਨੇ ਛੁੱਟੀ ਦੇਣੀ, ਬਹੁਤਾ ਸਮਾਂ ਮੈਨੂੰ ਮਹਾਰਾਜ ਆਪਣੇ ਕੋਲ ਰੱਖਦੇ ਹੁੰਦੇ ਸੀਗੇ।
ਹਾਂਜੀ, ਬਹੁਤ ਸਮੀਪ ਗੁਰੂ ਕੋ ਚਾਵ,
ਮੈਂ ਫਿਰ ਛੇਤੀ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਨਾ ਤੇ ਛੇਤੀ ਮੈਂ ਅਨੰਦਪੁਰ ਸਾਹਿਬ ਪਹੁੰਚਣਾ ਹੁੰਦਾ ਸੀਗਾ।
ਹਾਂਜੀ, ਬਹੁਤ ਬਿਲਾਸ ਹੇਰਤ ਹਰ ਖਾਵੋ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਵੇਖ ਵੇਖ ਮੈਂ ਬੜਾ ਖੁਸ਼ ਹੁੰਦਾ ਹੁੰਦਾ ਸੀ। ਇਹ ਰਾਮ ਕੋਇਰ ਦੀ ਮਹਾਰਾਜ ਨੂੰ ਸੰਗਤ ਨੂੰ ਦੱਸ ਰਹੇ ਜੀ।
ਹਾਂਜੀ, ਦਿਨ ਪ੍ਰਤ ਅਧਿਕ ਅਧਿਕ ਅਧਿਕ
ਰਿਹਾ ਜੀ।
ਹਾਂ ਸਭ ਸਮਾਜ ਕੋ ਗੁਰੂ ਵਧਾਈ।
ਹਾਂ ਅਰੇ ਸਮਾਜ ਮਹਾਰਾਜ ਦੇ ਦਰਸ਼ਨ ਕਰਦਾ ਮਾਤਾ ਗੁਜਰੀ ਜੀ ਨੂੰ ਵਧਾਈਆਂ ਦਿੰਦਾ ਜੀ। ਤੇ ਉਧਰੋਂ ਮਹਾਰਾਜ ਨੇ ਫੌਜਾਂ ਵਧਾ ਲਿਆ, ਘਰ ਵਧਾ ਲਿਆ, ਆਸੇ ਪਾਸੇ ਦਾ ਘੇਰਾ ਵਧਾ ਲਿਆ ਜੀ।
ਹਾਂ ਸ਼ਸਤਰ ਤੁਰੰਗਮ ਜੋ ਸਿੱਖ ਲਿਆ ਮੈਂ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇੱਕ ਢਿੰਡੋਰਾ ਪਟਵਾ ਦਿੱਤਾ ਜੀ। ਮਹਾਰਾਜ ਕਹਿਣ ਲੱਗੇ ਸਿੱਖੋ ਸਿੰਘੋ, ਵਾਹਿਗੁਰੂ ਨੂੰ ਸਿੱਖ ਸ਼ਬਦ ਚੱਲਦਾ ਸੀ, ਸਿੰਘ ਤੇ ਬਾਅਦ ਚੋਂ ਅੰਮ੍ਰਿਤ ਛਕਾਉਣ ਤੋਂ ਬਾਅਦ ਸ਼ਬਦ ਪਿਆ ਜੀ ਬਾਬਾ ਪ੍ਰਚਲਿਤ ਹੋਇਆ। ਮਹਾਰਾਜ ਨੇ ਕਿਹਾ ਸਿੱਖੋ ਜਿਹੜਾ ਵੀ ਸਾਡੇ ਵਾਸਤੇ ਘੋੜੇ ਲੈ ਕੇ ਆਏਗਾ, ਸਾਡੇ ਵਾਸਤੇ ਵਧੀਆ ਸ਼ਸਤਰ ਲੈ ਕੇ ਆਵੇਗਾ,
ਅੱਗੇ ਸੀਸ ਨਿਵਾਵੇ,
ਜਿਹੜਾ ਸਾਨੂੰ ਕਹਿਣ ਲੱਗੇ ਵਧੀਆ ਘੋੜਾ ਭੇਟਾ ਕਰੇਗਾ, ਵਧੀਆ ਸ਼ਸਤਰ ਭੇਟਾ ਕਰੇਗਾ।
ਹਾਂਜੀ ਹੋਏ ਪ੍ਰਸੰਨ ਦੇ ਖੁਸ਼ੀ ਘਨੇਰੀ,
ਉਹਦੇ ਤੇ ਗੁਰੂ ਜੀ ਦੀ ਬਹੁਤ ਖੁਸ਼ੀ ਹੋਏਗੀ ਜੀ। ਸੰਗਤ ਜੀ, ਗੁਰੂ ਸਾਹਿਬ ਕੋ ਘੋੜਿਆਂ ਦੀ ਵੀ ਕਮੀ ਨਹੀਂ ਤੇ ਸ਼ਸਤਰਾਂ ਦੀ ਵੀ ਕਮੀ ਨਹੀਂ ਸੀ ਕਰਕੇ ਆਖੋ, ਪਰ ਚੱਕਰ ਤੇ ਹੈਗਾ ਵੀ ਸਿੱਖਾਂ ਦੇ ਅੰਦਰ ਵੀ ਇਹੋ ਜਿਹੀਆਂ ਚੀਜ਼ਾਂ ਖਰੀਦਣ ਦਾ ਸ਼ੌਂਕ ਪੈਦਾ ਹੋਏਗੀ। ਮਹਾਰਾਜ ਨੇ ਦੂਰ ਦੂਰ ਤੱਕ ਸੁਨੇਹ ਭਜਾ ਦਿੱਤੇ, ਜਿਹੜਾ ਘੋੜੇ ਲੈ ਕੇ ਆਏਗਾ, ਜਿਹੜਾ ਸ਼ਸਤਰ ਲੈ ਕੇ ਆਵੇਗਾ, ਉਹਦੇ ਤੇ ਗੁਰੂ ਦੀ ਬਹੁਤ ਖੁਸ਼ੀ ਹੋਏਗੀ।
ਹਾਂਜੀ ਪੁਰਮ ਹੈ ਤਿਸ ਅਭਿਲਾਖ ਬਡੇਰੀ,
ਤੇ ਜਿਹੜਾ ਫਿਰ ਲੈ ਕੇ ਆਉਂਦਾ ਸੀਗਾ ਮਹਾਰਾਜ ਸੱਚੇ ਪਾਤਸ਼ਾਹ ਵਾਕਈ ਉਹਦੇ ਤੇ ਬੜੀ ਖੁਸ਼ੀ ਕਰਦੇ ਸੀਗੇ, ਉਹਦੀ ਅਭਿਲਾਸ਼ਾ ਮਨੋ ਕਾਮਨਾ ਮਹਾਰਾਜ ਨੇ ਪੂਰੀ ਕਰ ਦੇਣੀ ਜੀ। ਅਸੀਂ ਗ੍ਰਸਤੀ ਬੰਦੇ ਹਾਂ ਜੀ, ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਬੰਦੇ ਦੀ ਜਾਨ ਫਸੀ ਹੁੰਦੀ ਹੈ ਜੀ, ਕੋਈ ਨਿੱਕੀ ਜੀ ਟੈਨਸ਼ਨ ਆਦੇ ਸਾਰਾ ਸਾਰਾ ਧਿਆਨ ਹੀ ਉਸ ਪਾਸੇ ਲੱਗ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਸਾਰੀ ਚਿੰਤਾ ਉਹਨਾਂ ਦੀ ਦੂਰ ਕਰ ਦੇਣੀ ਜੀ।
ਹਾਂਜੀ ਦੂਰ ਦੂਰ ਤੇ ਨਿਤ ਸਿੱਖ ਆਵੇ,
ਤੇ ਹਰ ਰੋਜ਼ ਹੀ ਦੂਰੋਂ ਦੂਰੋਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਸਿੱਖ ਆਉਂਦੇ ਸੀਗੇ, ਗੱਜ ਕੇ ਆਖੋ
ਵਾਹਿਗੁਰੂ,
ਦੂਰੋਂ ਦੂਰੋਂ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਆਉਂਦੀਆਂ।
ਹਾਂਜੀ ਦਰਸ਼ਨ ਗੁਰੂ ਆਨੰਦ ਉਪਾਵੇ,
ਮਹਾਰਾਜ ਦੇ ਦਰਸ਼ਨ ਕਰਕੇ ਸੰਗਤ ਅੰਦਰ ਬੜੀ ਭਾਵਨਾ ਵੱਧਦੀ, ਬੜਾ ਚਾਅ ਵੱਧਦਾ, ਬੜਾ ਆਨੰਦ ਵੱਧਦਾ। ਆਪਾਂ ਦਸਵੇਂ ਪਾਤਸ਼ਾਹ ਦੀਆਂ ਗੱਲਾਂ ਹੀ ਸੁਣਦੇ ਹੁੰਦੇ, ਸਾਰੇ ਦਰਸ਼ਨ ਵੀ ਕਰ ਲਏ ਮਹਾਰਾਜ ਦੇ ਜੀ, ਸੰਗਤਾਂ ਨੂੰ ਬੜਾ ਆਨੰਦ ਮਿਲਣਾ ਮਹਾਰਾਜ ਦੇ ਦਰਸ਼ਨ ਕਰਕੇ।
ਹਾਂਜੀ ਸ਼੍ਰੀ ਮੁਖ ਤੇ ਸਭ ਮੈਂ ਫੁਰਮਾਵੇ, ਹਾਏ ਅਯੁੱਧ ਕੋ ਲੇਕਰ ਆਵੇ,
ਸੱਚੇ ਪਾਤਸ਼ਾਹ ਨੇ ਆਪ ਵੀ ਮੁਖੋਂ ਕਹਿਣਾ ਭਾਈ ਜਿਹੜਾ ਘੋੜਾ ਤੇ ਸ਼ਸਤਰ ਲੈ ਕੇ ਆਏਗਾ ਸਾਡੇ ਕੋਲ,
ਹਾਂਜੀ ਉਹ ਸਿੱਖ ਖੁਸ਼ੀ ਗੁਰੂ ਕੀ ਲੈ,
ਉਹ ਗੁਰੂ ਦੀ ਸਹਿਜੀ ਖੁਸ਼ੀ ਲੈ ਲੇਗਾ। ਕਹਿਣ ਲੱਗੇ ਉਦੋਂ ਸੰਗਤ ਦੀ ਘੋੜੇ ਖਰੀਦਣੇ ਵੀ ਛੋਟੀ ਗੱਲ ਨਹੀਂ ਸੀ, ਬੜੀ ਵੱਡੀ ਗੱਲ ਹੁੰਦੀ ਸੀਗੀ ਜੀ। ਹਾਂਜੀ
ਮਨ ਬਾਸ਼ਤ ਫੁੱਲ ਕਿਉਂ ਨਹੀਂ ਪੈ ਹੈ,
ਮਨ ਇੱਛੇ ਫਲ ਉਹਨੂੰ ਪ੍ਰਾਪਤ ਹੋਣਗੇ ਜਿਹੜਾ ਗੁਰੂ ਜੀ ਵਾਸਤੇ ਘੋੜੇ ਤੇ ਸ਼ਸਤਰ ਲੈ ਕੇ ਆਏਗਾ।
ਹਾਂਜੀ ਦੇਸ਼ ਵਿਦੇਸ਼ ਵਿਖੇ ਵਿਦਤਾਈ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਜੀ, ਦੇਸ਼ਾਂ ਵਿਦੇਸ਼ਾਂ ਵਿੱਚ। ਹਾਂਜੀ
ਧਨ ਖਰਚੇ ਸਿੱਖ ਜਿੱਤ ਕਿਤ ਜਾਈ,
ਜਿੱਥੇ ਜਿੱਥੇ ਵੀ ਸਿੱਖ ਬਹੁਤ ਮਾਇਆ ਖਰਚ ਕੇ ਮਹਾਰਾਜ ਵਾਸਤੇ ਵਧੀਆ ਤੋਂ ਵਧੀਆ ਘੋੜਾ ਲੈ ਕੇ ਆਉਂਦੇ ਜੀ, ਵਧੀਆ ਤੋਂ ਵਧੀਆ ਘੋੜਾ ਦਸਵੇਂ ਪਾਤਸ਼ਾਹ ਨੂੰ ਭੇਟਾ ਕਰਦੇ ਸਿੱਖ ਜੀ।
ਹਾਂਜੀ ਹਾਏ ਅਯੁੱਧ ਖੋਜਿਆ ਫਿਰ ਘਨੇ,
ਤੇ ਇੱਥੋਂ ਤੱਕ ਦੂਰ ਦੂਰ ਤੱਕ ਲੱਭਣ ਜਾਂਦੇ ਹੁੰਦੇ ਸੀਗੇ ਸਿੱਖ ਮਹਾਰਾਜ ਵਾਸਤੇ ਘੋੜਾ ਲੈ ਕੇ ਜਾਣਾ, ਤੇ ਸੰਗਤ ਜੀ ਦੂਰ ਦੂਰ ਤੱਕ ਲੱਭਣ ਜਾਂਦੇ ਹੁੰਦੇ ਸੀ। ਇੱਕ ਗੱਲ ਦਾ ਚੇਤਾ ਰੱਖੋ, ਗੁਰੂ ਸਾਹਿਬ ਵਾਸਤੇ ਕੋਈ ਵਸਤੂ ਲਿਆਉਣੀ ਹੈ ਜਾਂ ਬਣਾਉਣੀ ਹੈ, ਲੱਗ ਕੇ ਆਖੋ, ਬੜੇ ਧਿਆਨ ਨਾਲ ਗੱਲ ਸੁਣਨੀ ਹੈ, ਗੱਲ ਤੁਹਾਡੇ ਜੀਵਨ 'ਚ ਵਰਤਦੀ ਹੈ, ਸਾਡੇ 'ਚ ਵਰਤਦੀ ਹੈ, ਮਨੋ ਮਹਾਰਾਜ ਵਾਸਤੇ ਫਲ ਹੀ ਲੈ ਕੇ ਆਉਂਦੇ ਜੀ ਆਪਾਂ ਜੀ। ਗੁਰੂ ਸਾਹਿਬ ਵਾਸਤੇ ਕੋਈ ਵੀ ਵਸਤੂ ਲਿਆਉਣੀ ਜਾਂ ਬਣਾਉਣੀ ਹੈ, ਪੂਰਾ ਜ਼ੋਰ ਲਾ ਕੇ ਵਧੀਆ ਤੋਂ ਵਧੀਆ ਵਸਤੂ ਲੈ ਕੇ ਆਉਣੀ ਹੈ ਜੀ। ਆਮ ਕਿਤੇ ਰਿਸ਼ਤੇਦਾਰ ਘਰ ਜਾਣਾ ਹੋਵੇ ਤੇ ਮਾਰੂ ਵਸਤੂ ਲੈ ਕੇ ਜਾਂਦੇ ਜੀ ਗੁਰੂ ਜੀ ਰਿਸ਼ਤੇਦਾਰਾਂ ਕੋਲ, ਰੁਮਾਲਾ ਸਾਹਿਬ ਵੀ ਲਿਆਉਣਾ ਜਾਂ ਬਣਾਉਣਾ ਤੇ ਪੂਰਾ ਯਤਨ ਕਰਨਾ ਵੀ ਵਧੀਆ ਤੋਂ ਵਧੀਆ ਹੋਵੇ ਜੀ, ਵਧੀਆ ਤੋਂ ਵਧੀਆ ਹੋਵੇ ਜੀ। ਜਿੰਨਾ ਤੁਸੀਂ ਅੰਦਰੋਂ ਇਹ ਗੱਲ ਰੱਖੋਗੇ ਉਨੀਆਂ ਖੁਸ਼ੀਆਂ ਵਧੇ ਮਿਲਣੀਆਂ ਜੀ ਤੁਹਾਨੂੰ ਜੀ, ਕਿਉਂ ਉਹ ਚਾਹ ਕਿਹਦੇ ਵਾਸਤੇ ਕੀਤਾ ਜਾ ਰਿਹਾ ਜੀ? ਸਤਿਗੁਰੂ ਜੀ ਵਾਸਤੇ, ਜਦ ਕੇ ਆਖੋ ਤੇ ਗੁਰੂ ਸਾਹਿਬ ਵਾਸਤੇ ਕੀਤਾ ਹੋਇਆ, ਚਾਹ ਵਿਅਰਥ ਨਹੀਂ ਜਾਏਗਾ, ਇਹਨੇ ਬੜੇ ਪਾਗ ਲਾਉਣੇ ਜੀ, ਬੜੇ ਪਾਗ ਲਾਉਣੇ ਜੀ। ਹੁਣ ਸੁਣੋ ਬੜੇ ਧਿਆਨ ਨਾਲ, ਮਹਾਰਾਜ ਵਾਸਤੇ ਸਿੱਖ ਘੋੜੇ ਲੱਭਣ ਵਾਸਤੇ ਦੂਰ ਦੂਰ ਤੱਕ ਜਾਂਦੇ ਵੀ ਘੋੜਾ ਮਾੜਾ ਨਾ ਹੋਵੇ ਜੀ। ਹਾਂਜੀ
ਅਰਪ ਹੈ ਆਨ ਪ੍ਰੇਮ ਪਦ ਸਨੇ,
ਆ ਕੇ ਸੰਗਤ ਦੀ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕਰਨਾ, ਸ਼ਸਤਰ ਮਹਾਰਾਜ ਨੂੰ ਭੇਟਾ ਕਰਨੇ,
ਲਵਪੁਰ ਕੀ ਸੰਗਤ ਸਮਦਾਈ।
ਹੁਣ ਬੜੇ ਸਾਵਧਾਨ ਹੋ ਕੇ ਪ੍ਰਸੰਗ ਸੁਣਿਓ, ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਕੋਲ ਲਾਹੌਰ ਦੀ ਸੰਗਤ ਆਈ ਜੀ, ਲਾਹੌਰ ਦੀ।
ਹਾਂਜੀ ਅਨੇਕ ਅਕੋਰਨ ਲੇਕਰ ਆਈ,
ਕਈ ਉਪਹਾਰ ਲੈ ਕੇ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਆਈਆਂ ਜੀ।
ਹਾਂਜੀ ਉੱਤਰ ਬਿਪਾਸਾ ਸਨਿਤਾ ਪਾਰਾ,
ਤੇ ਲਾਹੌਰ ਤੋਂ ਸੰਗਤ ਤੁਰੀ, ਪਹਿਲਾਂ ਬਿਆਸ ਦਰਿਆ ਪਾਰ ਕੀਤਾ ਜੀ ਉਹਨਾਂ ਨੇ।
ਹਾਂਜੀ ਲੰਘੇ ਦੁਆਬਾ ਦੇਸ਼ ਜੋ ਸਾਰਾ,
ਫਿਰ ਦੁਆਬਾ ਇਲਾਕਾ ਸਾਰਾ ਜਲੰਧਰ ਵਾਲਾ ਇਹ ਸਾਰਾ ਇਲਾਕਾ ਪਾਰ ਕੀਤਾ ਸੰਗਤ ਨੇ।
ਹਾਂਜੀ ਸੱਤ ਦਰਵ ਤੀਰ ਤਰੀ ਕੋ ਪਾਏ,
ਫਿਰ ਹੌਲੀ ਹੌਲੀ ਸਤਲੁਜ ਆ ਗਿਆ ਜੀ, ਬੇੜੀਆਂ ਰਾਹੀਂ ਸਤਲੁਜ ਪਾਰ ਕੀਤਾ। ਪਹਿਲਾਂ ਦੇ ਸਫ਼ਰ ਕਿਹੜੇ ਛੋਟੀ ਗੱਲ ਹੁੰਦੀ ਸੀ ਜੀ, ਆ ਮੈਨੂੰ ਸਿੰਘ ਦੱਸ ਰਿਹਾ ਸੀ, ਕਹਿੰਦਾ ਅਸੀਂ ਇੱਥੋਂ ਤੁਰ ਕੇ ਨਾ ਜੀ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਆਗਮਨ ਵਾਲਾ ਪਿੰਡ ਹੈ ਜੀ, ਪਹੂ ਪਿੰਡ ਜੀ, ਅਸੀਂ ਉੱਥੇ ਤੁਰ ਪਏ, ਕਹਿੰਦਾ ਕਿ ਰਸਤੇ ਵਿੱਚ ਬਹੁਤਿਆਂ ਨੇ ਹੱਥ ਖੜੇ ਕਰਕੇ ਵੀ ਸਾਡੇ ਕੋਲੋਂ ਨਿਕਲਿਆ ਜਾਂਦਾ ਜੀ। ਹਾਂਜੀ ਬਹੁਤਿਆਂ ਨੇ ਹੱਥ ਖੜੇ ਕੀਤੇ, ਕਹਿੰਦਾ ਦੋ ਤਿੰਨ ਹੀ ਜਿਹੜੇ ਤੁਰ ਕੇ ਪਹੁੰਚੇ ਉੱਥੇ, ਮਤਲਬ ਵੀ ਇੱਥੋਂ ਪਹੂ ਪਿੰਡ ਤੱਕ ਨਹੀਂ ਤੁਰਿਆ ਜਾਂਦਾ ਤੇ ਤੁਰ ਕੇ ਆਨੰਦਪੁਰ ਸਾਹਿਬ ਪਹੁੰਚਣਾ ਜੀ। ਹਾਂਜੀ ਲਾਹੌਰ ਤੋਂ ਸੰਗਤਾਂ ਆਈਆਂ ਬੜੇ ਸਹਿਜੇ ਸਹਿਜੇ, ਉਹਨਾਂ ਸਤਲੁਜ ਦਰਿਆ ਪਾਰ ਕੀਤਾ ਜੀ। ਹਾਂਜੀ
ਪਾਰ ਪਰੇ ਆਨੰਦਪੁਰ ਆਏ,
ਹੌਲੀ ਹੌਲੀ ਸੰਗਤ ਜੀ ਆਨੰਦਪੁਰ ਸਾਹਿਬ ਪਹੁੰਚ ਗਏ।
ਹਾਂ ਧਰਮਸ਼ਾਲ ਮਹਿ ਡੇਰਾ ਕੀਨ,
ਤੇ ਪਹਿਲਾਂ ਆਨੰਦਪੁਰ ਸਾਹਿਬ ਵਿੱਚ ਆ ਕੇ ਧਰਮਸ਼ਾਲਾ ਦੇ ਵਿੱਚ ਡੇਰਾ ਕੀਤਾ, ਆਸਣ ਲਾਇਆ ਜੀ ਉਹਨਾਂ ਸਾਰੀ ਸੰਗਤ ਨੇ।
ਹਾਂਜੀ ਭੋਜਨ ਖਾਣ ਦੇਖ ਤੇ ਲੀਨ,
ਗੁਰੂ ਕੀ ਸੰਗਤ ਵਾਸਤੇ ਖੁੱਲਾ ਲੰਗਰ ਤਿਆਰ ਕੀਤਾ ਗਿਆ, ਲਾਹੌਰ ਤੋਂ ਆਈ ਹੋਈ ਸੰਗਤ ਨੇ ਪ੍ਰਸ਼ਾਦਾ ਛਕਿਆ ਜੀ।
ਹਾਂਜੀ ਜਦ ਸਤਿਗੁਰ ਘਰ ਬਾਹਰ ਆਏ,
ਹਾਂਜੀ
ਲੱਗੀ ਸਭਾ ਮੈਂ ਬੈਠ ਸੁਹਾਏ,
ਗੁਰਮੁਖ ਉਧਰ ਦੀਵਾਨ ਜਿੱਥੇ ਸੱਜਦਾ ਸੀਗਾ, ਦੀਵਾਨ ਵਾਲੀ ਥਾਂ ਤਿਆਰ ਹੋ ਗਈ ਜੀ। ਹਾਂਜੀ ਦਸਵੇਂ ਪਾਤਸ਼ਾਹ ਆ ਕੇ ਦੀਵਾਨ ਵਿੱਚ ਸੱਜ ਗਏ ਜੀ।
ਹਾਂਜੀ ਦਰਸ਼ਨ ਕੇ ਹਿੱਤ ਸੰਗਤ ਜੋਈ,
ਸੰਗਤਾਂ ਦਰਸ਼ਨ ਕਰਨ ਵਾਸਤੇ ਦੀਵਾਨ ਵਿੱਚ ਪਹਿਲਾਂ ਹੀ ਸੱਜ ਗਈਆਂ। ਹਾਂਜੀ
ਭਾਈ ਇਕੱਤਰ
ਮਾਰਨ ਵਾਹੀ ਰੁਮਾਲਾ ਸਾਹਿਬ ਭੇਟਾ ਕਰਦੇ ਹਾਂ ਅਤੇ ਜਦੋਂ ਰੁਮਾਲਾ ਸਾਹਿਬ ਭੇਟਾ ਕਰਨਾ ਤਾਂ ਬੈਗ ਫਿਰ ਪਾ ਕੇ ਬਾਹਰ ਕਮਰੇ 'ਚੋਂ ਨਹੀਂ ਹੋ ਜਾਣਾ ਜੀ, ਰੁਮਾਲਾ ਸਾਹਿਬ ਮਾਰਨ ਨੂੰ ਭੇਟਾ ਕਰਕੇ ਹੱਥ ਜੋੜ ਕੇ ਪਹਿਲਾਂ ਮੱਥਾ ਟੇਕਣਾ ਮਹਾਰਾਜ ਦੇ ਅੱਗੇ ਜੀ, ਅਤੇ ਮਰਜ਼ਾਦਾ ਕੜਾਹ ਪ੍ਰਸ਼ਾਦ ਦੀ ਦੇਗ ਅੱਗੇ ਰੱਖ ਕੇ ਪਹਿਲਾਂ ਨਮਸਕਾਰ ਕਰਨੀ ਗੁਰੂ ਜੀ ਅੱਗੇ ਜੀ, ਕਿਉਂ ਭੇਟਾ ਕੀਤੀ ਹੈ ਗੁਰੂ ਜੀ ਨੂੰ, ਲੰਗਰ ਅੱਗੇ ਰੱਖ ਕੇ ਪਹਿਲਾਂ ਨਮਸਕਾਰ ਕਰਨੀ ਹੈ, ਸਿੱਖ ਵਸਤੂਆਂ ਮਹਾਰਾਜ ਦੇ ਅੱਗੇ ਰੱਖ ਕੇ ਮਾਰਨ ਨੂੰ ਨਮਸਕਾਰ ਕਰਦੇ ਆਪਾਂ ਸੁਰਤ ਕਰਕੇ ਕਰ ਦਈਏ, ਹਾਂਜੀ ਕਹੋ ਸਾਰੇ ਕਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਹਾਂਜੀ
ਗੋਟ ਸੁਪਿੱਖੀ ਛਤਰੀ ਏਕ,
ਸੰਗਤ ਜੀ ਉੱਥੇ ਇੱਕ ਸਿੱਖ ਬੈਠਾ ਜੀ ਲਾਹੌਰ ਤੋਂ ਆਇਆ ਅਤੇ ਉਹ ਘੋੜਾ ਨਹੀਂ ਲੈ ਕੇ ਆਇਆ ਜੀ, ਉਹ ਸਿੱਖ ਮਹਾਰਾਜ ਵਾਸਤੇ ਬਸਤਰ ਨਹੀਂ ਕੋਈ ਸ਼ਸਤਰ ਨਹੀਂ, ਪਰ ਉਹ ਮਨ ਵਿੱਚ ਬੜਾ ਵੱਡਾ ਫੁਰਨਾ ਲੈ ਕੇ ਆਇਆ ਜੀ, ਹਾਂਜੀ ਲਾਹੌਰ ਤੋਂ ਸੁਪੱਖੀ ਗੋਤ ਦਾ ਖੱਤਰੀ ਬਰਾਦਰੀ ਨਾਲ ਸੰਬੰਧਿਤ ਇੱਕ ਸਿੱਖ ਉਹ ਵੀ ਨਾਲ ਆਇਆ ਜੀ, ਹੈ ਬਹੁਤ ਅਮੀਰ ਨਹੀਂ ਹੈ ਜੀ ਉਹ, ਹਾਂਜੀ
ਸੋ ਦਰਸ਼ਨ ਕਰ ਜਨਤ ਵਿਵੇਕ,
ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਜੀ,
ਹਾਂਜੀ ਚਾਹਤ ਸੁਤਾ ਕੋ ਅਰਪਣ
ਕਰੇ, ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੀਤੇ ਨਾ ਉਹਨੇ ਦਰਸ਼ਨ ਤੇ ਮਹਾਰਾਜ ਦਾ ਰੂਪ ਹੀ ਐਸਾ ਸੀਗਾ ਜੀ, ਮਹਾਰਾਜ ਦੇ ਦਰਸ਼ਨ ਹੀ ਐਸੇ ਸੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਉਹਨੇ ਕੀਤੇ ਦਰਸ਼ਨ ਤੇ ਮਨ ਵਿੱਚ ਫੁਰਨਾ ਭੇਟਾ ਮਨ ਵਿੱਚ ਫੁਰਨਾ ਬਣਾਇਆ ਵੀ ਮੈਂ ਆਪਣੀ ਧੀ ਮਹਾਰਾਜ ਨੂੰ ਭੇਟਾ ਕਰ ਦੇਣੀ ਹੈ ਜੀ, ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ, ਗੱਜ ਕੇ ਆਖੋ ਭਾਵ ਮਹਾਰਾਜ ਨੂੰ ਜਵਾਈ ਭਾਈ ਬਣਾਉਣ ਦਾ ਮਨ ਵਿੱਚ ਫੁਰਨਾ ਬਣਾ ਲਿਆ ਜੀ ਉਹਨੇ ਜੀ, ਹਾਂਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਵਾਈ ਭਾਈ ਬਣਾਉਣਾ ਆਪਣੇ ਜੀ, ਹਾਂਜੀ ਮਹਾਰਾਜ ਨੂੰ ਆਪਣੀ ਧੀ ਭੇਟਾ ਕਰਦੇ ਨੇ, ਬੜੇ ਬੜੇ ਸਿੱਖ ਬੜੀਆਂ ਬੜੀਆਂ ਭੇਟਾਵਾਂ ਲੈ ਕੇ ਆਉਂਦੇ ਪਰ ਆਹ ਭੇਟਾ ਹੁਣ ਤੱਕ ਸਭ ਤੋਂ ਨਵੇਕਲੀ ਸੀਗੀ ਜੀ, ਆਪਣੀ ਧੀ ਭੇਟਾ ਕਰਨੀ ਹੈ, ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਨੰਦ ਕਰਦਿਆਂ ਵਾਸਤੇ, ਅਤੇ ਉਹ ਕੌਣ ਹੈ, ਉਹ ਜਗਤ ਮਾਤਾ ਧੰਨ ਮਾਤਾ ਸੁੰਦਰੀ ਜੀ ਹਨ ਜੀ, ਹਾਂਜੀ ਸੰਗਤ ਜੀ ਇਹ ਖੇਡਾਂ ਵੱਖਰੀਆਂ ਨੇ ਜੀ, ਹਾਂਜੀ ਉਹ ਹੁਣ ਬੜੇ ਧਿਆਨ ਨਾਲ ਸੁਣਨੀ ਜੀ, ਉਹ ਮਨ ਵਿੱਚ ਫੁਰਨਾ ਲੈ ਕੇ ਆਇਆ ਜੀ, ਮਹਾਰਾਜ ਦੇ ਦਰਸ਼ਨ ਕਰਕੇ ਫੁਰਨਾ ਹੋਰ ਪ੍ਰਬਲ ਹੋ ਗਿਆ,
ਹਾਂਜੀ ਹਿੱਤ ਕਲਿਆਣ ਮਨੋਰਥ ਧਰਿਓ,
ਉਹਨੇ ਬਸ ਆਪਣੇ ਮਨ ਵਿੱਚ ਮਨੋਰਥ ਧਾਰਨ ਕੀਤਾ ਵੀ ਮੈਂ ਆਪਣੀ ਬੱਚੀ ਮਹਾਰਾਜ ਨੂੰ ਭੇਟਾ ਕਰ ਦੇਣੀ ਹੈ ਜੀ, ਹਾਂਜੀ ਆਪਣੀ ਬੱਚੀ ਦਾ ਪੱਲਾ ਗੁਰੂ ਸਾਹਿਬ ਜੀ ਨੂੰ ਫੜਾ ਦੇਣਾ ਜੀ, ਹਾਂਜੀ
ਇਮ ਮਮ ਚਿਤ ਵਿੱਚ ਮਾਤਾ ਪਾ,
ਫਿਰ ਉਹਨੇ ਦੱਸਿਆ ਨਹੀਂ ਕਿਸੇ ਨੂੰ, ਗੱਜ ਕੇ ਆਖੋ ਹੁਣ ਗੁਰੂ ਸਾਹਿਬ ਨਾਲ ਸਿੱਧੀ ਗੱਲ ਕਰਨ ਦੀ ਤਾਂ ਹਿੰਮਤ ਨਹੀਂ ਪੈਂਦੀ ਕਿਸੇ ਦੀ ਵੀ ਮਹਾਰਾਜ ਮੇਰਾ ਪੁਰਨਾ ਬਣਿਆ ਤੁਹਾਨੂੰ ਜਵਾਈ ਪਾਈ ਬਣਾਉਣਾ, ਹਾਂਜੀ ਇਹ ਤਾਂ ਹਿੰਮਤ ਨਹੀਂ ਪੈਂਦੀ ਜੀ, ਅਤੇ ਉਹ ਸਿੱਖ ਉੱਠਿਆ ਹੌਲੀ ਦੀ ਸੰਗਤ ਵਿੱਚੋਂ ਅਤੇ ਜਿੱਥੇ ਮਾਤਾ ਦੀ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਬੈਠੇ ਉੱਥੇ ਸਿੱਖ ਚਲੇ ਗਿਆ ਜੀ, ਮਾਵਾਂ ਨਾਲ ਗੱਲ ਕਰਦੇ ਹਾਂ ਜਾ ਕੇ, ਹਾਂਜੀ
ਪਹੁੰਚੇ ਉਹ ਜਾਏ ਪੂਰਨ ਨਿਜ ਆਸ,
ਆਪਣੀ ਆਸ ਪੂਰੀ ਕਰਨ ਵਾਸਤੇ ਗੁਰੂ ਕਾ ਸਿੱਖ ਮਾਵਾਂ ਕੋਲ ਗੁਰੂ ਕੇ ਮਹਿਲਾਂ ਵਿੱਚ ਪਹੁੰਚ ਗਿਆ ਜੀ,
ਹਾਂਜੀ ਘਰ ਬੰਧਨ ਅਰਦਾਸ ਉਚਾਰੀ,
ਅਤੇ ਪਹਿਲਾਂ ਤਾਂ ਦੋਵਾਂ ਮਾਵਾਂ ਨੂੰ ਕੀਤੀ ਨਮਸਕਾਰ, ਮਾਤਾ ਨਾਨਕੀ ਜੀ ਨੂੰ ਵੀ ਮੱਥਾ ਟੇਕਿਆ ਅਤੇ ਮਾਤਾ ਗੁਜਰੀ ਜੀ ਨੂੰ ਵੀ ਮੱਥਾ ਟੇਕਿਆ, ਹੁਣ ਸਾਰੀ ਸਿੱਖ ਸੰਗਤ ਦੀਵਾਨ ਵਿੱਚ ਹੈ, ਘਰ ਵਿੱਚ ਥੋੜੇ ਜੀ ਨੇ ਜੀ, ਹਾਂਜੀ ਸਾਰੀ ਸਿੱਖ ਸੰਗਤ ਦੀਵਾਨ ਵਿੱਚ ਬਾਹਰ ਦੀਵਾਨ ਸੱਜਿਆ ਬੜਾ ਵੱਡਾ ਜੀ, ਤੇ ਸਿੱਖ ਨੂੰ ਮਾਤਾ ਜੀ ਨੇ ਕੋਲ ਬਿਠਾਇਆ ਵੀ ਆਓ ਕੋਲ ਬੈਠੋ,
ਹਾਂਜੀ ਤੁਹਾਨੂੰ ਜਾ ਮੋਹੇ ਨਿਕੇਤ ਮਜਾਰੀ,
ਉਹਨੇ ਕੋਲ ਬੈਠ ਕੇ ਹੱਥ ਜੋੜ ਕੇ ਅਰਦਾਸ ਕੀਤੀ, ਮਾਤਾ ਜੀ ਨਾ ਮੈਂ ਸ਼ਸਤਰ ਲਿਆ ਸਕਿਆ ਤੇ ਨਾ ਮੈਂ ਘੋੜੇ ਲਿਆ ਸਕਿਆ ਕਹਿਣ ਲੱਗੇ, ਪਰ ਮੇਰੇ ਮਨ ਵਿੱਚ ਇੱਕ ਫੁਰਨਾ ਦੇ ਹੁਕਮ ਹੋਏ ਤੇ ਦੱਸ ਦਿਆਂ, ਮਾਤਾ ਜੀ ਕਹਿੰਦੇ ਦੱਸੋ, ਤੇ ਸਿੱਖ ਕਹਿਣ ਲੱਗਾ ਮਾਤਾ ਜੀ ਮੇਰੇ ਘਰ ਵਿੱਚ ਇੱਕ ਬੱਚੀ ਹੈ ਕਹਿਣ ਲੱਗੇ, ਹਾਂਜੀ
ਚਾਹਤ ਕਰਿਓ ਗੁਰੂ ਕੀ ਦਾਸੀ,
ਤੇ ਮੇਰਾ ਫੁਰਨਾ ਹੈ ਮੈਂ ਆਪਣੀ ਬੱਚੀ ਨੂੰ ਗੁਰੂ ਜੀ ਦੀ ਦਾਸੀ ਬਣਾ ਦਿਆਂ ਕਹਿਣ ਲੱਗੇ, ਭਾਵ ਮੈਂ ਆਪਣੀ ਬੱਚੀ ਗੁਰੂ ਜੀ ਨੂੰ ਭੇਟਾ ਕਰਨੀ ਚਾਹੁੰਦਾ, ਭਾਵ ਮੈਂ ਆਪਣੀ ਬੱਚੀ ਤੁਹਾਡੇ ਘਰ ਦੀ ਨੂੰਹ ਬਣਾਉਣਾ ਚਾਹੁੰਦਾ, ਹਾਂਜੀ ਜਿਵੇਂ ਇੱਕ ਹੋਰ ਤੱਕ ਦੀ ਦੀਪੋ ਗਰੀਬ ਭੇਟਾ ਹੈਗੀ ਜੀ, ਹਾਂਜੀ ਸਿੱਖ ਨੇ ਮਾਤਾ ਜੀ ਨੂੰ ਦੱਸ ਦਿੱਤੀ ਜੀ ਗੱਲ ਜੀ, ਹਾਂਜੀ
ਦੀਨ ਜਾਨ ਨਿਜ ਕਾਨੋ ਹਾਸੀ,
ਤੇ ਮਾਤਾ ਜੀ ਮੈਂ ਗਰੀਬ ਬੰਦਾ ਹੈਗਾ, ਗਰੀਬ ਬੰਦਾ ਕਿਤੇ ਮੈਨੂੰ ਗਰੀਬ ਵੇਖ ਕੇ ਹਾਸਾ ਹੀ ਨਾ ਕਰ ਬੈਠਿਓ, ਗੱਜ ਕੇ ਆਖੋ ਹਾਸਾ ਹੀ ਨਾ ਕਰ ਬੈਠਿਓ, ਮੈਂ ਗਰੀਬ ਬੰਦਾ ਹੈਗਾ, ਮੇਰੀ ਭਾਵਨਾ ਹੈ ਮੈਂ ਆਪਣੀ ਬੱਚੀ ਜਿਹੜੀ ਹੈ ਉਹ ਸਤਿਗੁਰੂ ਜੀ ਨੂੰ ਭੇਟਾ ਕਰ ਦੇਣਾ ਚਾਹੁੰਦਾ, ਹਾਂਜੀ
ਗੁਰ ਕੋ ਘਰ ਨਿਤਾਨ ਕੋ ਤਾਨਾ,
ਤੇ ਗੁਰੂ ਘਰ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਗੁਰੂ ਘਰ ਆਸਰਾ ਹੈ ਕਹਿਣ ਲੱਗੇ, ਨਿਤਾਣਿਆਂ ਦਾ ਤਾਣ ਹੈ ਗੁਰੂ ਘਰ, ਮਾਤਾ ਜੀ ਮੇਰੇ ਅੰਦਰ ਫੁਰਨਾ ਮੈਂ ਬੱਚੀ ਭੇਟਾ ਕਰਨੀ ਚਾਹੁੰਦਾ ਆਪਣੀ, ਗੁਰੂ ਘਰ ਤੇ ਨੇ ਆਸਰਿਆਂ ਦਾ ਆਸਰਾ, ਹਾਂਜੀ
ਓਟ ਨੇ ਓਟ ਮਾਣ ਨੇ ਮਾਨਾ,
ਤੇ ਗੁਰੂ ਘਰ ਨੇ ਓਟਿਆਂ ਦੀ ਓਟ ਹੈ ਤੇ ਜਿਨ੍ਹਾਂ ਦਾ ਮਾਣ ਕੋਈ ਨਹੀਂ ਉਹਨਾਂ ਦਾ ਮਾਣ ਗੁਰੂ ਘਰ ਵਿੱਚ ਆ ਕੇ ਬਣ ਜਾਂਦਾ ਸੰਗਤ ਜੀ, ਸੱਚੀ ਗੱਲ 'ਚ ਜਿਹਦੇ ਕਿਤੇ ਇੱਜ਼ਤ ਨਾ ਬਣਦੀ ਹੋਵੇ ਉਹਦੀ ਗੁਰੂ ਇੱਜ਼ਤ ਬਣਾ ਦਿੰਦੇ ਜੀ, ਮਹਾਰਾਜ ਇੱਜ਼ਤ ਬਣਾ ਦਿੰਦੇ, ਬੜਿਆਂ ਦੀ ਬਣਾਈ ਤੇ ਬੜਿਆਂ ਦੀ ਬਣ ਰਹੀ ਹੈ ਤੇ ਬੜਿਆਂ ਦੀ ਬਣਦੀ ਰਹਿਣੀ ਹੈ ਜੀ, ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਨਿਉਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਤੇ ਨਿਤਾਣਿਆਂ ਦਾ ਤਾਣ ਹੈ, ਹਾਂਜੀ
ਇਹ ਮਨ ਮੈਂ ਹੱਠ ਧਾਰ ਬਖਾਨਾ,
ਮੈਂ ਆਪਣੇ ਮਨ ਵਿੱਚ ਪੱਕਾ ਵਿਚਾਰ ਬਣਾ ਕੇ ਤੁਹਾਨੂੰ ਬੇਨਤੀ ਕੀਤੀ, ਕੋਈ ਉੱਤੋਂ ਉੱਤੋਂ ਨਹੀਂ ਕੀਤੀ, ਮੈਂ ਸੱਚੀ ਮੁੱਚੀ ਆਪਣੀ ਬੇਟੀ ਤੁਹਾਨੂੰ ਭੇਟਾ ਕਰਨੀ ਚਾਹੁੰਦਾ, ਗੁਰੂ ਸਾਹਿਬ ਨੂੰ ਭੇਟਾ ਕਰਨੀ ਚਾਹੁੰਦਾ, ਗੁਰੂ ਘਰ ਦੀ ਨੂੰਹ ਬਣਾਉਣਾ ਚਾਹੁੰਦਾ,
ਹਾਂਜੀ ਇਤ ਲਗ ਹਮ ਕਿਤ ਗੁਰੂ ਮਹਾਨਾ,
ਮੈਨੂੰ ਇਹ ਵੀ ਪਤਾ ਕਿੱਥੇ ਅਸੀਂ ਛੋਟੇ ਦੇ ਬੰਦੇ ਤੇ ਕਿੱਥੇ ਗੁਰੂ ਸਾਹਿਬ ਇੰਨੇ ਵੱਡੇ ਨੇ, ਗੱਜ ਕੇ ਆਖੋ ਸੰਗਤ ਜੀ ਇਸ ਘਰ ਵਿੱਚ ਨਿਭਦੀ ਉਹਦੀ ਹੈ ਜੀ, ਜਿਹੜਾ ਆਪਣੇ ਆਪ ਨੂੰ ਛੋਟਾ ਮੰਨੇ ਤੇ ਗੁਰੂ ਨੂੰ ਵੱਡਾ ਮੰਨੇ ਜੀ, ਹਾਂਜੀ ਨਿਭਣੀ ਉਹਦੀ ਹੈ, ਦੂਜੇ ਦੇ ਨਹੀਂ ਨਿਭ ਸਕਦੀ ਜੀ, ਹਾਂਜੀ ਤੇ ਉਹ ਵੇਖੋ ਚੰਦੂ ਕੀ ਕਹਿੰਦਾ ਹੈਗਾ ਜੀ, ਮੈਂ ਸਭ ਕੁਝ ਖਤਮ ਕਰਾ ਬੈਠਾ ਜੀ, ਵੇਖ ਲਓ ਇਹ ਲਾਹੌਰ ਤੋਂ ਆਏ ਗੁਰਮੁਖ ਕਿੰਨੇ ਪਿਆਰ ਨਾਲ ਬੇਨਤੀ ਕਰਦੇ, ਮਾਤਾ ਜੀ ਸਾਨੂੰ ਪਤਾ ਸਾਡੀ ਤੁਹਾਡੀ ਬਰਾਬਰੀ ਕੋਈ ਨਹੀਂ, ਗੱਜ ਕੇ ਆਖੋ
ਵਾਹਿਗੁਰੂ,
ਕਿਉਂ ਮਾਲਕਾਂ ਦੀ ਨੌਕਰਾਂ ਨਾਲ ਕੀ ਬਰਾਬਰੀ ਹੁੰਦੀ ਹੈ, ਮਾਲਕ ਮਾਲਕ ਹੀ ਹੁੰਦੇ ਤੇ ਨੌਕਰ ਨੌਕਰ ਹੁੰਦੇ, ਬੋਲੀ ਗੁਰੂ ਕਾ ਸਿੱਖ ਬੋਲ ਰਿਹਾ ਮਾਤਾਵਾਂ ਦੇ ਸਾਹਮਣੇ ਦੀ, ਮਾਲਕ ਮਾਲਕ ਹੁੰਦੇ ਤੇ ਨੌਕਰ ਨੌਕਰ ਹੁੰਦੇ, ਸਾਡੀ ਬਰਾਬਰੀ ਕੋਈ ਨਹੀਂ, ਤੁਸੀਂ ਬਹੁਤ ਵੱਡੇ ਹੋ ਤੇ ਅਸੀਂ ਬਹੁਤ ਛੋਟੇ ਹਾਂ, ਹਾਂਜੀ
ਸੁਣ ਦਵੈ ਮਾਤਾ ਤੇ ਹਸਨ ਮੰਨਾ,
ਗੱਜ ਕੇ ਆਖੋ ਵਾਹ। ਨਾਲ ਸੰਬੰਧ ਉਹਨਾਂ ਦੇ ਕਾਇਮ ਹੁੰਦੇ ਜਿਹੜੇ ਮਨੋ ਨੀਵੇਂ ਹੋ ਜਾਣ ਸੰਗਤ ਦੀ, ਜਿਹੜੇ ਹਾਥੀ 'ਤੇ ਚੜ੍ਹ ਕੇ ਹੋਣ ਉਹਨਾਂ ਦੇ ਸੰਬੰਧ ਕਦੀ ਵੀ ਗੁਰੂ ਘਰ ਨਾਲ ਕਾਇਮ ਨਹੀਂ ਹੋ ਸਕਦੇ ਜੀ। ਮਾਤਾ ਜੀ ਬੜੇ ਖੁਸ਼, ਬੜੇ ਖੁਸ਼ ਹੋਏ। ਮਾਤਾ ਜੀ ਨੇ ਕਿਹਾ, ਸਿੱਖਾ ਠੀਕ ਹੈ, ਅੱਜ ਤੋਂ ਬਾਅਦ ਤੇਰੀ ਜਿਹੜੀ ਪੁੱਤਰੀ ਉਹ ਸਾਡੇ ਘਰ ਦੀ ਨੂੰਹ ਹੋਈ ਜਾਂਦੇ। ਹਾਂਜੀ,
ਇਮ ਠਹਿਰਾਵ ਸਿਵਨ ਵਿੱਚ ਆਇਓ,
ਹਾਂਜੀ
ਬਾਹਰ ਗੁਰੂ ਕੋ ਦਰਸ਼ਨ ਪਾਇਓ।
ਇਹ ਗੱਲਬਾਤ ਕਰਕੇ ਪਿੱਛੋਂ ਮਾਤਾ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਸੱਦ ਲਿਆ, ਸਾਰੀ ਗੱਲ ਮਾਤਾ ਜੀ ਉਹਨਾਂ ਨੂੰ ਸਮਝਾਉਣ ਲੱਗ ਪਏ ਕਿ ਉਹ ਲਾਹੌਰ ਤੋਂ ਜਿਹੜਾ ਗੁਰੂ ਕਾ ਸਿੱਖ ਆਇਆ ਸੀ ਉਹ ਵਾਪਸ ਮਾਰਾ ਦੀ ਹਾਜ਼ਰੀ 'ਚ ਪਹੁੰਚ ਗਿਆ ਜੀ।
ਹਾਂਜੀ, ਹੱਥ ਜੋੜ ਕਰ ਠੰਡ ਅਗਾਰੀ
ਤੇ ਗੁਰਮੁਖੋ ਮਾਤਾਵਾਂ ਨੇ ਸਮਝਾ ਦਿੱਤਾ ਵੀ ਹੁਣ ਸਾਡੇ ਵੱਲੋਂ ਪ੍ਰਵਾਨਗੀ ਹੈ, ਹੁਣ ਸਤਿਗੁਰੂ ਜੀ ਨਾਲ ਗੱਲ ਕਰ ਲਓ ਗੱਜ ਕੇ ਆਖੋ।
ਵਾਹਿਗੁਰੂ
ਫਿਰ ਆਖੋ,
ਵਾਹਿਗੁਰੂ।
ਭਾਈ ਸੰਤੋਖ ਸਿੰਘ ਜੀ ਲਿਖਦੇ, ਹੱਥ ਜੋੜ ਕਰ ਠੰਡ ਅਗਾਰੀ ਗੁਰੂ ਕਾ ਸਿੱਖ ਹੱਥ ਜੋੜ ਕੇ ਮਾਰਾ ਦੇ ਸਾਹਮਣੇ ਖਲੋ ਗਿਆ ਜਾ ਕੇ। ਮਾਰਾ ਦੀ 10.5 ਸਾਲਾਂ ਦੀ ਉਮਰ, ਮਾਰਾ ਮਾਰਾ ਦਾੜਾ ਦੇ ਆ ਰਿਹਾ, ਚਾਰ ਸਾਹਿਬ ਹੋ ਰਿਹਾ ਮਾਰਾ ਦੇ ਤਖਤ ਤੇ ਬੈਠੇ ਸੱਜੇ ਹਨ। ਹਾਂਜੀ,
ਦਾਸੀ ਚਾਹਤ ਕਰਿਓ ਤੁਹਾਰੀ
ਤੇ ਹੱਥ ਜੋੜ ਕੇ ਆਖਿਆ, ਮਾਰਾ ਜੀ ਨਾ ਮੈਂ ਘੋੜਾ ਹੀ ਲਿਆਂਦਾ ਤੇ ਨਾ ਮੈਂ ਸ਼ਸਤਰ ਲਿਆਂਦੇ ਨੇ, ਆਪ ਜੀ ਦਾ ਹੁਕਮ ਸੀ ਪਰ ਮੈਂ ਲਿਆ ਨਹੀਂ ਸਕਿਆ। ਸੱਚੇ ਪਾਤਸ਼ਾਹ ਮੈਂ ਬੇਨਤੀ ਕਰਨ ਆਇਆ, ਤੁਹਾਡੀ ਕਿਰਪਾ ਨਾਲ ਮੇਰੇ ਘਰ ਵਿੱਚ ਸੁਪੁੱਤਰੀ ਹੈ ਤੇ ਮੈਂ ਉਸ ਪੁੱਤਰੀ ਨੂੰ ਭੇਟਾ ਕਰਨੀ ਚਾਹੁੰਦਾ ਹਾਂ, ਉਹ ਆਪ ਜੀ ਦੀ ਦਾਸੀ ਹੈ। ਹਾਂਜੀ
ਮਾਮ, ਪੁੱਤਰੀ ਕੋ ਅੰਗੀਕਾਰੋ
ਮਹਾਰਾਜ, ਕਿਰਪਾ ਕਰੋ ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਸੱਚੇ ਪਾਤਸ਼ਾਹ।
ਹਾਂਜੀ, ਦੀਨ ਬੰਦ ਨਿਜ ਬਿਰਦ ਸੰਭਾਲੋ
ਮਹਾਰਾਜ, ਤੁਸੀਂ ਗਰੀਬਾਂ ਨਾਲ ਸੰਬੰਧ ਰੱਖਣ ਵਾਲੇ ਹੋ, ਤੁਸੀਂ ਗਰੀਬ ਨਵਾਜ਼ ਹੋ ਮਹਾਰਾਜ, ਸਾਡੀ ਤੁਹਾਡੀ ਬਰਾਬਰੀ ਤੇ ਕੋਈ ਨਹੀਂ ਪਰ ਗਰੀਬ ਨਵਾਜ਼ੀ ਕਰੋ ਸੱਚੇ ਪਾਤਸ਼ਾਹ।
ਹਾਂਜੀ ਕਹਿਓ ਕਿਰਪਾਲ ਸਮੋ ਅਬ ਅੱਛੋ
ਉਹ ਮਾਮਾ ਕਿਰਪਾਲ ਚੰਦ ਜੀ ਨੂੰ ਮਾਤਾ ਗੁਜਰੀ ਦੀ ਹੁਣ ਪਹਿਲਾਂ ਸਮਝਾ ਤਾ ਵੀ ਹਾਂ ਕਰਾ ਦਿਓ ਮੁਖੋ। ਹਾਂਜੀ, ਜਿਹੜੇ ਲਾਗੇ ਸਿਆਣੇ ਵੱਡੇ ਬੈਠੇ ਹੋਣ ਉਹ ਫਿਰ ਲਾਗੋ ਕਰ ਦਿੰਦੇ ਕਲਾ ਵਰਤਾ ਲੈਂਦੇ ਉਹ ਵੀ ਜੀ। ਮਾਮਾ ਕਿਰਪਾਲ ਚੰਦ ਜੀ ਖਲੋਤੇ ਨੇ, ਮਾਰਾ ਨੇ ਮਾਮਾ ਜੀ ਨੇ ਮੁੱਖ ਵੱਲ ਵੇਖਿਆ ਜੀ ਆਪਣੇ ਲਈ ਤੇ ਪਹਿਲਾਂ ਵੀ ਬੇਨਤੀ ਕੀਤੀ, ਸੰਸਾਰ 'ਚ ਇੱਕੋ ਹੀ ਪੁਰਸ਼ ਹੈ ਜਿਨ੍ਹਾਂ ਨੂੰ ਦਸਵੇਂ ਪਾਸ਼ਾ ਮਾਮਾ ਜੀ ਕਹਿੰਦੇ ਸਨ ਜੀ, ਹੋਰ ਕੋਈ ਨਹੀਂ ਹੋਇਆ ਸੰਸਾਰ 'ਚ ਜੀ। ਇਹ ਵੀ ਧੁਰੋਂ ਹੀ ਡਿਊਟੀ ਸੀ ਮਾਮਾ ਕਿਰਪਾਲ ਚੰਦ ਜੀ ਦੀ। ਮਾਰਾ ਨੇ ਮਾਮਾ ਕਿਰਪਾਲ ਚੰਦ ਜੀ ਵੱਲ ਵੇਖਿਆ ਤੇ ਮਾਮਾ ਕਿਰਪਾਲ ਚੰਦ ਦੀ ਸ਼ਕਲ ਹੋਣ ਦੀ ਕੱਟ ਕੇ ਆਖੋ ਵਾਹਿਗੁਰੂ ਤੇ ਮਾਰਾ ਜੀ ਪ੍ਰਵਾਨ ਕਰ ਲਓ। ਮਾਰਾ ਜੀ ਕਿਰਪਾ ਕਰੋ ਤੇ ਪ੍ਰਵਾਨ ਕਰ ਲਓ ਸੱਚੇ ਪਾਤਸ਼ਾਹ, ਸਮਾਂ ਬੜਾ ਵਧੀਆ ਹੈ।
ਤੀਜਾ ਨਿਕਾ ਜਿਨ ਉਹ ਪਾਛੋ
ਨਾ ਕਹਦਾ ਮਾਰਾ ਦੇਖੋ ਤੁਹਾਡੀ ਮਰਜ਼ੀ ਹੈ, ਕਿਉਂ ਗੁਰੂ ਕਾ ਸਿੱਖ ਠੋਸ ਨਹੀਂ ਸਕਦਾ ਆਪਣੀ ਰਾਏ। ਚਲੋ ਚਾਮ ਲਾਰ ਵਿੱਚ ਗੱਲ ਕਹਿਤੀ, ਗੱਲ ਵੱਖਰੀ ਹੈ, ਠੋਸੀ ਨਹੀਂ ਜਾ ਸਕਦੀ। ਮਾਰਾ ਦੇ ਸਮਾਂ ਤੇ ਬੜਾ ਵਧੀਆ ਸੱਚੇ ਪਾਤਸ਼ਾਹ, ਅੱਗੋਂ ਆਪ ਜੀ ਦੀ ਜਿਵੇਂ ਇੱਛਾ ਹੈ।
ਹਾਂਜੀ, ਸ਼੍ਰੀ ਗੁਜਰੀ ਪੂਰਬ ਸਮਝਾਇਓ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮਾਤਾ ਗੁਜਰੀ ਜੀ ਨੇ ਪਹਿਲਾਂ ਹੀ ਮਾਮਾ ਕਿਰਪਾਲ ਚੰਦ ਜੀ ਨੂੰ ਗੱਲ ਸਮਝਾਤੀ ਸੀ ਆਪਣੇ ਕੋਲ ਸੱਦ ਕੇ।
ਹਾਂਜੀ, ਲੀਜੇ ਲਵਪੁਰ ਸਾਕ ਜੋ ਆਇਓ,
ਲਾਹੌਰ ਤੋਂ ਜਿਹੜਾ ਸਿੱਖ ਸਾਕ ਲੈ ਕੇ ਆਇਆ ਨਾ ਉਹ ਸਾਕ ਆਪਾਂ ਲੈ ਲੈਣਾ ਹੈ, ਤੁਸੀਂ ਮਾਰਾ ਦੇ ਲਾਗੇ ਹੋਣਾ, ਮਾਰਾ ਸੱਚੇ ਪਾਤਸ਼ਾਹ ਨੂੰ ਦੱਸ ਦਿਓ।
ਹਾਂਜੀ, ਲੱਖ ਸ਼ੁਭ ਸਮਾਂ ਸਭਾ ਕੇ ਮਾਹੇ,
ਬੜਾ ਸੋਹਣਾ ਸਮਾਂ ਬਣਿਆ ਜੀ ਸਭਾ ਵਿੱਚ ਗੱਜ ਕੇ ਆਖੋ। ਬੜਾ ਸੋਹਣਾ ਸਮਾਂ ਬਣਿਆ, ਖੁਸ਼ੀਆਂ ਦਾ ਸਮਾਂ, ਮਾਰਾ ਦੇ ਸੱਚੇ ਪਾਤਸ਼ਾਹ ਬੈਠੇ, ਸਿੱਖ ਤਿਆਰੀ ਵਿੱਚ ਆਇਆ ਸੀਗਾ ਜੀ। ਹਾਂਜੀ,
ਖਾਰਕ ਦੀਨ ਗੁਰੂ ਕੇ ਪਾਹੇ,
ਗੱਜ ਕੇ ਆਖੋ ਤੇ ਸੰਗਤ ਜੀ। ਫਿਰ ਜਦੋਂ ਉਹ ਲੈ ਕੇ ਆਉਂਦੇ ਜੀ ਸ਼ਗਨ ਤੇ ਛਵਾਰਾ ਲੈ ਕੇ ਆਉਂਦੇ ਜੀ, ਇਹ ਉਦੋਂ ਦੀ ਰੀਤ ਸੀਗੀ ਜੀ, ਹੁਣ ਵੀ ਕਈ ਥਾਵਾਂ ਤੇ ਕੀਤਾ ਜਾਂਦਾ ਜੀ। ਗੱਲ ਕੀ ਫਲ ਮੁੱਖ ਨੂੰ ਲਾਉਣਾ ਹੁੰਦਾ ਸੀਗਾ ਜੀ ਤੇ ਮੁੱਖ ਨੂੰ ਤੇ ਲਾਉਣ ਦੀ ਹਿੰਮਤ ਨਾ ਹੋਵੇ ਜੀ ਐਡੇ ਵੱਡੇ ਸਤਿਗੁਰੂ, ਪਰ ਹੁਣ ਜਵਾਈ ਭਾਈ ਬਣਨ ਲੱਗੇ ਨੇ, ਕੱਢ ਕੇ ਆਖੋ। ਇਹ ਵੀ ਵੇਖੋ ਅਚੰਬਾ, ਦਸਵੇਂ ਪਾਤਸ਼ਾਹ ਕੁੱਲ ਦੁਨੀਆ ਦੇ ਮਾਲਕ ਸਤਿਗੁਰੂ, ਪਰ ਜਿੱਥੇ ਰਿਸ਼ਤੇਦਾਰੀ ਪੈਦਾ ਹੋਣੀ ਸੰਗਤ ਜੀ, ਉਹ ਵੀ ਸਮਝਦਾ ਦਾਸ ਵੀ ਧੁਰੋਂ ਹੀ ਰਿਸ਼ਤੇਦਾਰ ਆਏ ਹੈਗੇ ਸਾਰੇ ਜੀ, ਧੁਰੋਂ ਹੀ ਆਏ ਹੋਣਗੇ ਜੀ। ਹੁਣ ਮਾਰਾ ਦੇ ਸਹੁਰੇ ਬਣਨਾ ਜੀ, ਇਹਨਾਂ ਨੇ ਸਹੁਰਾ ਸਾਹਿਬ ਬਣਨਾ, ਮਾਰਾ ਨੇ ਇਹਨਾਂ ਦੇ ਜਵਾਈ ਭਾਈ ਬਣਨਾ ਜੀ ਤੇ ਉਹ ਫਲ ਮਾਇਆ ਮਾਰਾ ਦੀ ਚੋਲੀ ਪਾਈ ਦੀ ਉਹਨਾਂ ਨੇ। ਹਾਂਜੀ, ਲਾਗੇ ਸਿੱਖ ਬੜੇ ਖੁਸ਼ ਹੋਏ ਤੇ ਸਾਗ ਪੱਕਾ ਹੋ ਗਿਆ ਜੀ ਗੁਰੂ ਜੀ ਦਾ ਜੀ। ਹਾਂਜੀ, ਮਾਰਾ ਦਾ ਸਾਗ ਪੱਕਾ ਹੋਇਆ ਜੀ, ਖੁਸ਼ੀ 'ਚ ਲਾਓ ਜਕਾਰਾ ਜੀ। ਸਤਿ ਸ਼੍ਰੀ ਅਕਾਲ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਸਾਗ ਪੱਕਾ ਕਰਤਾ ਜੀ। ਹਾਂਜੀ, ਇਹ ਨਿਹੰਗ ਸਿੰਘ ਬੈਠੇ ਦਸਵੇਂ ਪਾਤਸ਼ਾਹ ਜੀ ਦਾ ਨਾਮ ਲੈ ਕੇ ਨਾ ਮਹਾਰਾਜ ਦੀਆਂ ਖੁਸ਼ੀਆਂ ਵਾਲਾ, ਫਿਰ ਜਕਾਰਾ ਲਾਓ ਗੱਜ ਕੇ। ਸਤਿ ਸ਼੍ਰੀ ਅਕਾਲ, ਮਹਾਰਾਜ ਸੱਚੇ ਪਾਤਸ਼ਾਹ ਦੀ ਚੋਲੀ 'ਚ ਨਾ ਉਹ ਸਗਨ ਵਾਲਾ ਜਿਹੜਾ ਸਮਾਨ ਹੁੰਦਾ ਜੀ ਉਹ ਪਾ ਦਿੱਤਾ ਜੀ। ਹਾਂਜੀ,
ਅੰਗੀਕਾਰ ਜਬੋ ਕਰਦਾ ਹੋ,
ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਫਲ ਚੱਖ ਲਿਆ ਜੀ ਗੱਜ ਕੇ ਆਖੋ ਵਾਹਿਗੁਰੂ, ਆਪ ਹੀ ਸੱਚੇ ਪਾਤਸ਼ਾਹ ਨੇ ਫਲ ਚੱਖ ਲਿਆ। ਹਾਂਜੀ,
ਮੇਰੇ ਤਾਂ ਸੁਪਖੀ ਬਹੁ ਰਖਾਇਓ,
ਉਹ ਸਿੱਖ ਤੇ ਬੜਾ ਖੁਸ਼ ਹੋਇਆ ਵੀ ਮੈਂ ਗਰੀਬ ਜਿਹਾ ਬੰਦਾ ਅਚਾਨਕ ਹੀ ਕਿੱਡੇ ਵੱਡੇ ਦਰ ਨਾਲ ਸੰਬੰਧ ਜੁੜ ਗਿਆ ਜੀ। ਹਾਂਜੀ, ਕਿਤੇ ਚੰਗੇ ਗੁਰਮੁਖ ਪਰਿਵਾਰ 'ਚ ਰਿਸ਼ਤਾ ਹੋਵੇ ਤਾਂ ਪਰਿਵਾਰ ਤੋਂ ਖੁਸ਼ੀ ਨਹੀਂ ਸਮਝੀ ਜਾਂਦੀ ਜੀ, ਤੇ ਤੁਸੀਂ ਖੁਦ ਵੇਖੋ ਵੀ ਦਸਵੇਂ ਪਾਤਸ਼ਾਹ ਨਾਲ ਇੱਦਾਂ ਰਿਸ਼ਤਾ ਜੁੜ ਗਿਆ ਜੀ, ਸਿੱਖ ਬੜਾ ਖੁਸ਼ ਹੋਇਆ ਜੀ।
ਹਾਂਜੀ, ਨਿਕਟ ਮਾਤ ਕੇ ਅਧਿਕ ਵਧਾਈ,
ਨਾਲੇ ਵਧਾਈਆਂ ਮਾਤਾ ਜੀ ਕੋਲ ਪਹੁੰਚ ਗਿਆ, ਮਾਤਾ ਜੀ ਵਧਾਈ ਹੋਵੇ ਰਿਸ਼ਤਾ ਪੱਕਾ ਹੋ ਗਿਆ।
ਹਾਂਜੀ, ਦੇਤ ਪ੍ਰਿਆਪੁਰ ਕੀ ਸਮਝਾਈ,
ਤੇ ਅਨੰਦਪੁਰ ਸਾਹਿਬ ਵਿੱਚ ਬੀਬੀਆਂ ਸਾਰੀਆਂ ਮਾਤਾ ਨਾਨਕੀ ਜੀ ਕੋਲ, ਮਾਤਾ ਗੁਜਰੀ ਜੀ ਕੋਲ ਪਹੁੰਚ ਗਿਆ, ਮਾਤਾ ਜੀ ਵਧਾਈ ਹੋਵੇ ਵਧਾਈ, ਹੁਣ ਤੇ ਰਿਸ਼ਤਾ ਪੱਕਾ ਹੋ ਗਿਆ।
ਹਾਂਜੀ, ਸਰਬ ਰੀਤ ਕੇ ਮੰਗਲ ਸਾਜੇ,
ਬਸ ਉਸੇ ਵੇਲੇ ਖੁਸ਼ੀਆਂ ਵਿੱਚ ਕੀਰਤਨ ਹੋਣਾ ਸ਼ੁਰੂ ਹੋ ਗਿਆ ਜੀ।
ਹਾਂਜੀ, ਲਾਗ ਦੁੰਧਾ ਪਤੀ ਨੌਬਤ ਵਾਜੇ,
ਤੇ ਬਾਹਰ ਤੂਤੀਆਂ ਵੱਜਣ ਲੱਗ ਪਈਆਂ ਦਰਵਾਜ਼ੇ ਤੇ ਜੀ, ਛੋਟੇ ਛੋਟੇ ਨਗਾਰੇ ਵੱਜਣ ਲੱਗ ਪਏ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਮਾਵਾਂ ਨੂੰ ਵਧਾਈਆਂ ਮਿਲ ਗਈਆਂ, ਗੁਰੂ ਸਾਹਿਬ ਨੂੰ ਵੀ ਵਧਾਈ ਦੇਣ ਦੀ ਮਤਲਬ ਹੀ ਪੈਂਦੀ ਹੁੰਦੀ ਕਿਹਦੀ ਗੱਜ ਕੇ ਆਖੋ,
ਕਿਉਂ
ਮਾਰਾ ਦੇ ਸਾਹਮਣੇ ਬੋਲਣਾ ਕਿਹੜਾ ਸੌਖਾ ਹੁੰਦਾ ਜੀ। ਹਾਂਜੀ, ਮਾਤਾਵਾਂ ਨੂੰ ਬੜੇ ਲੋਕ ਵਧਾਈਆਂ ਦੇ ਰਹੇ ਜੀ।
ਹਾਂਜੀ, ਜਨਨੀ ਗਨ ਅਨੁਵਾਏ ਮੁਦਕ,
ਤੇ ਮਾਤਾ ਨਾਨਕੀ ਜੀ ਨੇ ਫਿਰ ਲੱਡੂ ਤਿਆਰ ਕੀਤੇ, ਲੱਡੂ ਜੀ ਗੱਜ ਕੇ ਆਖੋ। ਤੋ ਅੱਜ ਕੱਲ੍ਹ ਵਾਲੇ ਲੱਡੂ ਨਹੀਂ ਜੀ, ਹਾਂਜੀ ਹੁਣ ਤੇਡੀਆਂ ਦੀਆਂ ਲੱਡੀਆਂ ਜੀ ਹੁੰਦੀਆਂ ਨਿੱਕੀਆਂ ਨਿੱਕੀਆਂ ਜੀ। ਹਾਂਜੀ, ਪੁਰਾਣੇ ਲੱਡੂ ਏਡੇ ਏਡੇ ਵੱਡੇ ਲੱਡੂ ਜੀ, ਮਾਤਾ ਨਾਨਕੀ ਜੀ ਨੇ ਵੱਡੇ ਵੱਡੇ ਲੱਡੂ ਤਿਆਰ ਤੇ ਜਦੋਂ ਆਪਣੇ ਭਰਾਵਾਂ ਨੂੰ ਜਾ ਕੇ ਦੱਸਣਾ ਕਿੱਡੀ ਵੱਡੀ ਖੁਸ਼ੀ ਹੋਏਗੀ ਜੀ ਅੰਦਰ ਦੀ। ਲਾਹੌਰ ਵਿੱਚ ਜਾ ਕੇ ਨਾ ਤੇ ਭਰਾਵਾਂ ਨੂੰ ਦੱਸਿਆ ਵੀ ਜਿਹੜਾ ਪੁਰਨਾ ਬਣਾ ਕੇ ਗਿਆ ਸਾ ਨਾ ਉਹ ਭਾਈ ਪੂਰਾ ਹੋ ਗਿਆ, ਸਾਡੇ ਬੱਚੀ ਦਾ ਸਾਧ ਕਲਗੀਧਰ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਜੁੜ ਗਿਆ ਕਹਿੰਦੇ। ਉਹ ਇੱਕਦਮ ਉੱਧਰ ਵੀ ਚਾਹ ਵੱਧ ਗਿਆ ਜੀ, ਲਾਹੌਰ ਦੇ ਤੇ ਜਵਾਈ ਭਾਈ ਬਣਨਾ ਮਹਾਰਾਜ ਨੇ ਜੀ। ਹਾਂਜੀ, ਸਾਰੇ ਇਲਾਕੇ ਵਿੱਚ ਚਾਹ ਵੱਧ ਗਿਆ ਜੀ।
ਹਾਂਜੀ, ਸਭ ਨੇ ਸੁਣਾਵਤ ਮੰਗਲ ਕੀਨ,
ਸਾਰਿਆਂ ਦੇ ਵਿੱਚ ਲਾਹੌਰ ਵਿੱਚ ਵੀ ਖੁਸ਼ੀਆਂ ਦੀ ਖਬਰ, ਉੱਥੇ ਵੀ ਲੱਡੂ ਵੰਡੇ ਜਾਣ ਲੱਗ ਪਏ। ਕਿਉਂ? ਵੇਖੋ ਨਾ ਜੀ, ਸੰਬੰਧ ਕਿੱਥੇ ਜੁੜਿਆ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ।
ਹਾਂਜੀ, ਬਾਹਰ ਸਲਾਹ ਵਿਆਹ ਕੀ ਠਾਣੀ?
ਤੇ ਹੁਣ ਹੌਲੀ ਹੌਲੀ ਵਿਆਹ ਦੀਆਂ ਸਲਾਹਾਂ ਸ਼ੁਰੂ ਹੋ ਗਈਆਂ। ਗੱਜ ਕੇ ਆਖੋ ਵੀ ਹੁਣ ਵਿਆਹ ਦੀ ਤਰੀਕ ਕਿਹੜੀ ਰੱਖਣੀ ਹੈ?
ਹਾਂਜੀ, ਮੇਲ ਨਾਰ ਨਾਰੇ ਨੇ ਤਬੈ ਬਖਾਨੀ,
ਤੇ ਜਿਹੜੀ ਤਰੀਕ ਹੈ ਉਹ ਲੜਕੀ ਵਾਲਿਆਂ ਨੇ ਭੇਜਣੀ ਦਿਸਾਈ ਚਿੱਠੀ ਦੀ। ਹਾਂਜੀ, ਸਾਰੇ ਮਿਲ ਕੇ ਸਲਾਹ ਕਰਨ ਲੱਗ ਪਏ ਵੀ ਕੀ ਤਰੀਕ ਭੇਜੀਏ, ਉਸ ਪਰਿਵਾਰ ਨਾਲ ਵੀ ਸਲਾਹ ਕਰਨੀ, ਮਾਤਾ ਦੇ ਪਰਿਵਾਰ ਨਾਲ ਵੀ। ਹਾਂਜੀ,
ਅਰਜ਼ ਕਰੋ ਗੁਰ ਅਗਰ ਸਿਰਧਾਰੋ, ਆਪ ਆਏ ਲਵਪੁਰੀ ਮਜਾਰੋ,
ਤੇ ਫਿਰ ਦਸਵੇਂ ਪਾਸ਼ਾ ਨੇ ਲਾਹੌਰ ਆਉਣਾ ਜੀ। ਤੇ ਮਹਾਰਾਜ ਦੀ ਸੈਨਾ ਬੜੀ ਵੱਡੀ ਹੈ, ਪਰਿਵਾਰ ਸੋਚਣ ਦੇ ਆ ਵੀ ਪਹਿਲਾਂ ਮਹਾਰਾਜ ਨੂੰ ਦੱਸਿਆ ਜਾਵੇ ਤਾਂ ਕਿ ਉਹ ਸਮੇਤ ਸੰਗਤਾਂ ਦੇ ਸਮੇਤ ਸੈਨਾ ਦੇ ਲਾਹੌਰ ਵਿੱਚ ਆਉਣ ਸੱਚੇ ਪਾਤਸ਼ਾਹ।
ਹਾਂਜੀ, ਆਪਣੀ ਸੰਗਤ ਕਰੋ ਨਿਹਾਲ,
ਮਹਾਰਾਜ ਨੂੰ ਲਿਖ ਕੇ ਭੇਜੀਏ ਵੀ ਮਹਾਰਾਜ ਲਾਹੌਰ ਵਿੱਚ ਚਰਨ ਪਾਓ ਤੇ ਆਪਣੀ ਸੰਗਤ ਨੂੰ ਨਿਹਾਲ ਕਰੋ ਸੱਚੇ ਪਾਤਸ਼ਾਹ।
ਫੇਰੇ ਫਿਰੋ ਸੋ ਮਿਲ ਨਰ ਜਾਲ,
ਸੱਚੇ ਪਾਤਸ਼ਾਹ ਇੱਥੇ ਆ ਕੇ ਫਿਰ ਆਨੰਦ ਕਾਰਜ ਦੀ ਸਾਰੀ ਅਸਰ ਹੋਵੇ। ਇਹ ਲਾਹੌਰ ਦੀਆਂ ਸੰਗਤਾਂ ਤੇ ਉਹ ਪਰਿਵਾਰ ਸਾਰਾ ਵਿਚਾਰ ਕਰ ਰਿਹਾ ਜੀ।
ਹਾਂਜੀ, ਇਹਨਾਂ ਵਿਚਾਰ ਸੁਧਵਾਇਓ ਸ਼ਾਹਾ,
ਇਹ ਵਿਚਾਰ ਕਰਕੇ ਸਾਹਾ ਸੁਧਿਆ ਗਿਆ। ਜਦ ਦੇਖੋ ਇਹਨੂੰ ਦੂਜੇ ਪਾਸੇ ਨਾ ਲੈ ਜਾਓ, ਮਤਲਬ ਤਰੀਕ ਰੱਖੀ ਗਈ ਜੀ ਇੱਕ।
ਹਾਂਜੀ, ਗਮਨਿਓ ਆਪ ਗੁਰੂ ਕੇ ਪਾਹਾ,
ਤੇ ਗੁਰਮੁਖੋ ਉਹ ਪਰਿਵਾਰ ਵਾਲੇ ਮੁਖੀ ਮੁਖੀ ਜੀ ਤੇ ਸਿੱਖ ਆਪ ਗੁਰੂ ਸਭ ਕੋ ਪਹੁੰਚੇ ਜੀ ਅਨੰਦਪੁਰ ਸਾਹਿਬ।
ਹਾਂਜੀ, ਪਹੁੰਚਿਓ ਆਨ ਅਨੰਦਪੁਰ ਸੋਈ, ਸੁਣੀ ਵਿਆਹ ਕੀ ਸੁਧ ਸਭ
ਕੋਈ, ਪਤਾ ਲੱਗਾ ਵੀ ਸਾਰੇ ਚਿੱਠੀ ਲੈ ਕੇ ਆਏ ਨੇ ਜੀ। ਹਾਂਜੀ, ਕੋਈ ਬਚਾਉਂਦਾ ਤਾਂ ਬਚਾਏ ਨਹੀਂ ਸੀਗਾ ਜੀ, ਆਪ ਹੀ ਸਨ ਸਾਰੇ। ਤੇ ਸੰਗਤ ਜੀ ਉਹ ਚਿੱਠੀ ਹੁਣ ਪਹੁੰਚੀ ਹੈ ਅਨੰਦਪੁਰ ਸਾਹਿਬ, ਆਪ ਲੈ ਕੇ ਆਇਆ ਪਰਿਵਾਰ ਸਾਰਾ।
ਹਾਂਜੀ, ਪੂਰਬ ਮਾਤਾ ਕੋ ਸੁਧ ਦਈ,
ਸਭ ਤੋਂ ਪਹਿਲਾਂ ਮਾਤਾਵਾਂ ਨੂੰ ਖਬਰ ਪਹੁੰਚੀ ਵੀ ਲਾਹੌਰ ਤੋਂ ਆ ਗਈ ਹੈ ਚਿੱਠੀ ਉਹ।
ਹਾਂਜੀ, ਸੁਨਤ ਆਨੰਦ ਬਿਲੰਦਾ ਭਾਈ,
ਸਾਰਿਆਂ ਵਿੱਚ ਆਨੰਦ ਇੱਕਦਮ ਵੱਧ ਗਿਆ ਜੀ।
ਹਾਂਜੀ, ਸਾੜ ਮਾਸ ਤ੍ਰੈ ਬਿੰਸ ਪ੍ਰਵਿਸ਼ਟੇ,
ਗੱਜ ਕੇ ਆਖੋ ਵਾਹਿਗੁਰੂ। 23 ਹਾੜ ਮੁਕਰਰ ਕੀਤਾ ਗਿਆ ਜੀ, 23 ਹਾੜ, ਹਾੜ ਦਾ ਮਹੀਨਾ ਤੇ 23 ਦਿਨ ਉੱਤੇ ਜੀ 23 ਹਾੜ, ਇਹ ਤਰੀਕ ਫਿਕਸ ਹੋ ਗਈ ਮਾਤਾ ਦੇ ਆਨੰਦ ਕਾਰਜ ਲਈ।
ਹਾਂਜੀ, ਨਿਕਸਿਓ ਸਾਹਾ ਦੋਏ ਦੇਸ਼ ਕਿਸ਼ਤੇ,
ਆਪ ਦੋਵਾਂ ਪਾਸਿਓਂ ਇਹ ਤਰੀਕ ਜਿਹੜੀ ਉਹ ਫਿਕਸ ਕੀਤੀ ਗਈ ਜੀ 23 ਹਾੜ ਦੀ ਸਲਾਹ ਕਰਨ ਵਾਸਤੇ ਆਏ ਜੀ ਉਹ। ਹਾਂਜੀ, ਤੇ ਅੱਗੋਂ ਹੁਣ ਇਹ ਤਰੀਕ ਫਿਕਸ ਹੋ ਗਈ ਹੈ, ਅੱਗੋਂ ਕਥਾ ਫਿਰ ਆਪਾਂ ਕੱਲ੍ਹ ਸੁਣਾਂਗੇ ਜੀ। ਹਾਂਜੀ, 23 ਹਾੜ ਤੇ ਕਥਾ ਪ੍ਰਸੰਗਾਂ ਵਿੱਚ ਹੋ ਸਕਦਾ ਕੱਲ ਪਰਸੋਂ ਜਾਂ ਦੋ ਤਿੰਨ ਦਿਨ ਹੋਰ ਲੱਗਣ ਦੀ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦ ਕਾਰਜਾਂ ਦੀ ਕਥਾ ਆਵੇ ਜੀ। ਉਹ ਹੁਣ ਫੁਰਨਾ ਬਣਾ ਕੇ ਬੈਠੇ ਵੀ ਮਹਾਰਾਜ ਲਾਹੌਰ ਆਉਣ ਜੀ। ਹਾਂਜੀ, ਮਹਾਰਾਜ ਲਾਹੌਰ ਵਿੱਚ ਸੱਚੇ ਪਾਤਸ਼ਾਹ ਜੰਜ ਲੈ ਕੇ ਆਉਣ, ਨਾਲ ਫੌਜਾਂ ਲੈ ਕੇ ਆਉਣ, ਸਿਪਾਹੀ ਲੈ ਕੇ ਆਉਣ ਤੇ ਸਿੱਖ ਸੰਗਤਾਂ ਸਮੇਤ ਸੱਚੇ ਪਾਤਸ਼ਾਹ ਚਰਨ ਪਾਉਣ ਜੀ। ਹੁਣ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੋ ਕੀ ਕਿਰਪਾ ਕਰਦੇ ਜੀ, ਉਹ ਆਪਾਂ ਬੜੇ ਪ੍ਰੇਮ ਦੇ ਨਾਲ ਸੁਣਾਂਗੇ। ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਸੰਗਤ ਦੀ। ਹਾਂਜੀ, ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਜੀ, ਉਹ ਵੱਡੀਆਂ ਗੱਲਾਂ ਫਿਰ ਆਪਾਂ ਸੁਣਾਂਗੇ ਅਗਲੇ ਪ੍ਰਸੰਗਾਂ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਮਹਾਰਾਜ ਸੱਚੇ ਪਾਤਸ਼ਾਹ ਦਾ ਸਾਥ ਜੁੜਿਆ, ਇਹ ਤੇ ਤੁਰਹੀਆਂ ਗੱਲਾਂ ਨੇ ਜੀ ਸਾਰੀਆਂ ਜੀ। ਖੈਰ, ਕੀ ਭਾਈ ਸਾਹਿਬ ਲਿਖਦੇ ਸਗਾਈ ਵਾਲਾ ਪ੍ਰਸੰਗ? ਹਾਂਜੀ, ਇਹ ਵੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਇਹਦੇ ਤੋਂ ਅਗਲਾ ਕਥਾ ਪ੍ਰਸੰਗ ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ ਸੱਚੇ ਪਾਨੂੰ ਜੀਆਂ ਨੂੰ। ਸਭ ਦਾ ਹੀ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕੋਸ਼ਿਸ਼ ਕਰਨੀ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।